ਲਗਾਤੇ ਨੇ, ਵੱਡੇ ਵੱਡੇ ਮਿਜ਼ਾਈਲ ਉਹਨਾਂ ਨੇ ਜਰਮਨੀ ਚ ਲਗਾਉਣੇ ਨੇ, ਯੂਰਪ ਚ ਲੱਗੇ ਹੋਏ ਨੇ। ਹੁਣ ਨੈਟੋ ਚਾਹੁੰਦਾ ਕਿ ਇਹਨੂੰ ਏਸ਼ੀਆ ਚ ਐਕਸਪੈਂਡ ਕੀਤਾ ਜਾਵੇ, ਫਿਰ ਚਾਹੇ ਉਹ ਸਾਊਥ ਕੋਰੀਆ, ਜਪਾਨ ਹੈ ਔਰ ਇੰਡੀਆ ਤੇ ਵੀ ਨਿਗਾਹ ਹੈ ਕਿ ਇੰਡੀਆ ਨੂੰ ਵੀ ਮੈਂਬਰ ਕੰਟਰੀ ਬਣਾ ਦਿੱਤਾ ਜਾਵੇ। ਅੱਛਾ, ਇੱਕ ਨੈਟੋ, ਇੱਕ ਨੈਟੋ ਪਲੱਸ ਹੈ, ਇੰਡੀਆ ਹਜੇ ਨੈਟੋ ਪਲੱਸ ਦਾ ਮੈਂਬਰ ਵੀ ਨਹੀਂ ਹੈ, ਪਹਿਲਾਂ ਵੀ ਆਫਰ ਹੋ ਰਹੀ ਸੀ ਇਨਡਾਇਰੈਕਟਲੀ ਇੰਡੀਆ ਨੂੰ। ਅੱਛਾ, ਇੰਡੀਆ ਕਹਿੰਦਾ ਹੈ ਕਿ ਦੇਖੋ ਇਹ ਜਿਹੜਾ ਤੁਹਾਡਾ ਅਲਾਇੰਸ ਹੈ ਨਾ, ਅਸੀਂ ਅਲਾਇੰਸ ਵਰਡ ਦੇ ਖਿਲਾਫ ਹੈ, ਨੈਟੋ ਅਲਾਇੰਸ ਨਹੀਂ। ਇੰਡੀਆ ਕਹਿੰਦਾ ਜੀ ਕੋਲੈਬੋਰੇਸ਼ਨ ਦਾ ਦੌਰ ਹੈ, ਜੇ ਤੁਸੀਂ ਸਿਕਿਉਰਿਟੀ ਦੀ ਗੱਲ ਕਰਨੀ ਹੈ ਤੇ ਠੀਕ ਹੈ ਮਿਲ ਕੇ ਚੱਲਣ ਦੀ ਗੱਲ ਹੋਵੇ, ਬਟ ਕੋਲੈਬੋਰੇਸ਼ਨ ਹੋਣੀ ਚਾਹੀਦੀ ਹੈ। ਅਲਾਇੰਸਿਸ ਬਣਨੇ, ਜਦੋਂ ਗਰੁੱਪ ਬਣਦੇ ਆ, ਜਿੱਥੇ ਗੁੱਟ ਬਣਦੇ ਆ, ਗਰੁੱਪ ਬਣਦੇ ਆ, ਉਹਦੇ ਨਾਲ ਫਿਰ ਲੜਾਈ ਵੱਧਦੀ ਹੈ ਘੱਟਦੀ ਨਹੀਂ ਹੈ। ਇਹ ਇੰਡੀਆ ਦਾ ਪੋਜੀਸ਼ਨ ਹੈ, ਸਹੀ ਹੈ ਗਲਤ ਹੈ ਅਸੀਂ ਨਹੀਂ ਗੱਲ ਕਰਾਂਗੇ, ਤੁਹਾਡੇ ਲਈ ਸਾਰਾ ਪੱਖ ਰੱਖ ਦਿੰਦੇ ਹਾਂ, ਤੁਸੀਂ ਫੈਸਲਾ ਕਰੋ ਕਿ ਸਹੀ ਹੈ ਗਲਤ ਹੈ। ਹਾਲਾਂਕਿ ਮੈਂ ਦੋਨੋਂ ਪੱਖ ਰੱਖ ਦਵਾਂ, ਇੱਕ ਜਿਹੜੇ ਅਮੈਰੀਕਨ ਸਾਈਡ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਮੰਨਣਾ ਹੈ ਕਿ ਇੰਡੀਆ ਨੂੰ ਇਹਦਾ ਲੌਂਗ ਟਰਮ ਦੇ ਵਿੱਚ ਬਹੁਤ ਨੁਕਸਾਨ ਹੋਏਗਾ। ਕਾਫੀ ਸਾਰੇ ਆਰਟੀਕਲਸ ਤੁਸੀਂ ਵੀ ਪੜ੍ਹ ਰਹੇ ਹੋ, ਮੈਂ ਵੀ ਪੜ੍ਹ ਰਿਹਾ, ਅਮੈਰੀਕਨ ਮੀਡੀਆ ਚ ਆਰਟੀਕਲ ਛਪ ਰਹੇ ਨੇ, ਜਿਹਦੇ ਵਿੱਚ ਕਿਉਂ ਕਹਿ ਰਹੇ ਨੇ ਕਿ ਇੰਡੀਆ ਨੇ ਜੇ ਲੌਂਗ ਟਰਮ ਫਾਇਦਾ ਲੈਣਾ ਹੈ ਤਾਂ ਇੰਡੀਆ ਨੂੰ ਨੈਟੋ ਦਾ ਮੈਂਬਰ ਬਣਨਾ ਚਾਹੀਦਾ, ਇੰਡੀਆ ਨੂੰ ਅਮੈਰੀਕਾ ਦੇ ਨਾਲ ਬਹੁਤ ਮਜ਼ਬੂਤੀ ਨਾਲ ਰਿਲੇਸ਼ਨਸ਼ਿਪ ਬਣਾਉਣਾ ਪਏਗਾ। ਜੇ ਅੱਜ ਨਹੀਂ ਬਣਾਊਗਾ ਤੇ 5 ਸਾਲ ਨੂੰ 10 ਸਾਲ ਨੂੰ ਬਣਾਉਣਾ ਤੇ ਪਏਗਾ ਇੰਡੀਆ ਨੂੰ। ਉਹਦੇ ਨਾਲ ਇੰਡੀਆ ਬਹੁਤ ਗਰੋ ਕਰੇਗਾ, ਕਿਉਂਕਿ ਅੱਜ ਅਮੈਰੀਕਾ ਖੁਦ ਆਫਰ ਬਾਰ ਬਾਰ ਕਰ ਰਿਹਾ, ਅਮੈਰੀਕਾ ਚਾਹੁੰਦਾ ਹੈ ਕਿ ਇੰਡੀਆ ਸਾਡੇ ਨਾਲ ਆ ਜਾਏ ਔਰ ਚਾਈਨਾ ਦੇ ਖਿਲਾਫ ਅਸੀਂ ਜਾਂ ਰਸ਼ੀਆ ਦੇ ਖਿਲਾਫ ਫਿਰ ਸਾਡਾ ਗਰੁੱਪ ਸਟਰੋਂਗ ਹੋ ਜਾਏ। ਹੁਣ ਉਹ ਕਹਿ ਰਹੇ ਆਉਣਾ ਤਾਂ ਪਏਗਾ ਇੰਡੀਆ ਨੂੰ। ਇੰਡੀਆ ਦਾ ਕਹਿਣਾ ਹੈ ਕਿ ਨਹੀਂ, ਜਿਹੜਾ ਐਸਟ ਇੰਡੀਆ ਇਹ ਕਹਿ ਰਿਹਾ ਕਿ ਨਹੀਂ, ਅਸੀਂ ਠੀਕ ਹੈ, ਸਾਨੂੰ ਅਸੀਂ ਕੋਲੈਬੋਰੇਸ਼ਨ ਨਾਲ ਚੱਲਣਾ ਚਾਹੁੰਦੇ ਹਾਂ, ਸਾਨੂੰ ਨੈਟੋ ਦੀ ਮੈਂਬਰਸ਼ਿਪ ਨਹੀਂ ਚਾਹੀਦੀ, ਅਸੀਂ ਰਸ਼ੀਆ ਦੇ ਨਾਲ ਵੀ ਵਧੀਆ ਰਿਲੇਸ਼ਨ ਬਣਾ ਕੇ 20-25 ਬਿਲੀਅਨ ਡਾਲਰ ਦਾ ਫਾਇਦਾ ਲੈ ਲਿਆ, ਸਾਨੂੰ ਹਥਿਆਰ ਵੀ ਉੱਥੋਂ ਮਿਲਦੇ ਆ ਔਰ ਸਾਡਾ ਦੋਸਤ ਵੀ ਹੈ ਪੁਰਾਣਾ, ਔਰ ਅਸੀਂ ਇਰਾਨ ਦੇ ਨਾਲ ਵੀ ਰਿਲੇਸ਼ਨ ਠੀਕ ਰੱਖਣੇ ਆ ਕਿਉਂਕਿ ਇਰਾਨ ਦੇ ਨਾਲ ਵੀ ਸਾਡੇ ਬੜੇ ਪੁਰਾਣੇ ਸੰਬੰਧ ਨੇ, ਅਸੀਂ ਪੈਲਸਟਾਈਨ ਦੇ ਨਾਲ ਵੀ ਰਿਲੇਸ਼ਨ ਠੀਕ ਰੱਖਣੇ ਆ ਕਿਉਂਕਿ ਅਸੀਂ ਫਿਲਿਸਤੀਨੀਆ ਦੇ ਨਾਲ ਪੁਰਾਣੇ ਸੰਬੰਧ ਨੇ, ਤੇ ਅਸੀਂ ਇਜ਼ਰਾਈਲ ਦੇ ਨਾਲ ਵੀ ਠੀਕ ਰੱਖਣੇ ਆ ਰਿਲੇਸ਼ਨਸ਼ਿਪ, ਉਹ ਵੀ ਸਾਡਾ ਨਵਾਂ ਦੋਸਤ ਹੈ ਇਜ਼ਰਾਈਲ ਵੀ। ਸੋ ਇੰਡੀਆ ਇਸ ਪੋਜੀਸ਼ਨ ਚ ਹੈ, ਇਹਦੇ ਤੇ ਅਨਾਲਿਸਿਸ ਸ਼ਾਮ ਚੈਨਲ ਵਾਈ ਤੇ ਪੇਸ਼ ਕਰਾਂਗੇ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ, ਕਾਫੀ ਸਾਰੀਆਂ ਹੋਰ ਖਬਰਾਂ ਨੇ ਵੀ ਨੇ, ਇੱਥੇ ਲੋਕਲ ਵੀ ਇੰਟਰਨੈਸ਼ਨਲ ਵੀ ਹੈ, ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਕਿ ਇੱਥੇ ਰਿਕਾਰਡਡ ਬ੍ਰੇਕ ਅਸੀਂ ਲੈ ਲਈਏ ਔਰ ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਦਾ ਡਿਸਕਸ਼ਨ।
ਜੀ ਯੁਧਵੀਰ ਜੀ,
ਹਾਂਜੀ, ਪਲੀਜ਼ ਗੋ ਅਹੈਡ ਜੀ, ਜੇ ਕੁਝ ਸਪਾਂਸਰ ਹੈ ਤੁਸੀਂ ਜ਼ਰੂਰ ਲੈ ਲਓ ਜੀ।
ਜੀ ਬਿਲਕੁਲ, ਆਪਾਂ ਰਿਕਾਰਡਡ ਬ੍ਰੇਕ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਕੁਲਦੀਪ ਕਾਇਨੌਰ ਜੀ, ਵੈਲਕਮ ਟੂ ਰੇਡੀਓ ਵਾਰ ਕੁਲਦੀਪ ਜੀ।
ਹਾਂਜੀ ਤਾਨੀਆ ਜੀ, ਆਊਟਸਟੇਸ਼ਨ ਪਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕਾਇਨੌਰ ਵੱਲੋਂ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਕੁਛ ਨਿਊ ਕੰਸਟਰਕਸ਼ਨ ਦੇ ਪ੍ਰੋਜੈਕਟ ਹੀ ਸ਼ੇਅਰ ਕਰਨੇ ਆ, ਤੇ ਪਹਿਲਾ ਜਿਹੜਾ ਪ੍ਰੋਜੈਕਟ ਹੈ ਇਹ ਮਿਲਟਨ ਦੇ ਵਿੱਚ ਡੈਰੀ ਐਂਡ 6th ਲਾਈਨ ਇੰਟਰਸੈਕਸ਼ਨ ਦੇ ਨੇੜੇ ਕਮਰਸ਼ੀਅਲ ਪ੍ਰੋਜੈਕਟ ਆਇਆ ਆਪਣੇ ਕੋਲ, ਜਿਹਦੇ ਵਿੱਚ 4 ਬਲਾਕਾਂ ਦੇ ਵਿੱਚ 1000 ਤੋਂ ਲੈ ਕੇ 40,000 ਸਕੇਅਰ ਫੁੱਟ ਤੱਕ ਦੇ ਕਾਹਟ ਯੂਨਿਟ ਬਣ ਜਾ ਰਹੇ ਹੈ। ਕਲੋਜਿੰਗ ਹੈਗੀ ਇਹਨਾਂ ਦੀ ਸਾਲ 2026 ਤੋਂ 2028 ਦੇ ਵਿੱਚ, ਤੇ ਪ੍ਰਾਈਸ ਬਹੁਤ ਹੀ ਵਧੀਆ ਹੈ, ਰੀਜਨੇਬਲ ਹੈ, $495 ਪਰ ਸਕੇਅਰ ਫੁੱਟ ਹੈ, ਤੇ ਡਿਪੋਜ਼ਿਟ ਹੈ ਜਿਹੜਾ ਉਹ ਦੇਣਾ ਹੈ 17.5% ਤੇ 4 ਕਿਸ਼ਤਾਂ ਦੇ ਵਿੱਚ ਆਪਣੇ 5 ਮਹੀਨੇ ਦੇ ਵਿੱਚ। ਇਹ ਇੰਡਸਟਰੀਅਲ ਅਤੇ ਮਿਕਸ ਯੂਜ਼ ਦਾ ਉਹ ਹੈਗਾ ਇਹ ਪ੍ਰੋਜੈਕਟ, ਜਿਹਦੇ ਵਿੱਚ ਐਕਸਕਲੂਸਿਵਿਟੀ ਵੀ ਮਿਲ ਸਕਦੀ ਹੈ, ਜਿਵੇਂ ਕਿ ਮੈਡੀਕਲ, ਫਾਰਮੇਸੀ, ਵੈਟਨਰੀ, ਪ੍ਰੋਫੈਸ਼ਨਲ ਫਿਟਨੈਸ ਸੈਂਟਰ, ਰੈਸਟੋਰੈਂਟਸ, ਬੋਡੀ ਸ਼ਾਪ ਅਤੇ ਬੈਂਕਟ ਹਾਲ, ਤੇ ਹੋਰ ਵੀ ਕਾਫੀ ਯੂਜ ਵਗੈਰਾ ਹੈ ਇਹਦੇ ਵਿੱਚ। ਇਹਦੇ ਵਿੱਚ ਯੂਨਿਟ ਲੈਣੀ ਹੋਵੇ ਤੇ ਸਰੋਤੇ ਮੈਨੂੰ ਕੰਟੈਕਟ ਕਰ ਸਕਦੇ ਹੈ 6479987980 ਤੇ। ਤੇ ਦੂਜਾ ਹੋਰ ਪ੍ਰੋਜੈਕਟ ਜਿਹੜਾ ਮੈਂ ਸ਼ੇਅਰ ਕਰਨਾ ਆਪਣੇ ਸਰੋਤਿਆਂ ਦੇ ਨਾਲ, ਉਹ ਐਕਚੁਲੀ ਮਸਕੋਕਾ ਦੇ ਵਿੱਚ ਹੈ, ਤੇ ਇਹ ਹੈਗਾ ਆਪਣੇ ਮਸਕੋਕਾ ਲੇਕ ਦੇ ਨੇੜੇ ਹੈਗਾ, ਜਸਟ ਨਾਰਥ ਆਫ ਟਾਊਨ ਆਫ ਗ੍ਰੇਵਨਹਸਟ। ਇੱਥੇ 36 ਫੁੱਟ ਲਾਟ ਦੇ ਉੱਤੇ ਤਕਰੀਬਨ 100 ਘਰ ਜਿਹੜਾ ਉਹ ਬਣਨ ਜਾ ਰਿਹਾ, ਡਿਟੈਚ, ਸਿਰਫ ਡਿਟੈਚ ਘਰ ਹੀ ਬਣਨੇ ਇਹਦੇ ਵਿੱਚ, ਤੇ ਹੁਣ ਉਹਦੇ ਵਿੱਚੋਂ ਸਿਰਫ 5 ਘਰ ਹੀ ਜਿਹੜੇ ਸੇਲ ਲਈ ਬਚੇ ਹੈ, ਬਾਕੀ ਤੇ ਸਾਰੇ ਵਿਕ ਚੁੱਕੇ ਹੈ। ਇਹਨਾਂ ਘਰਾਂ ਦੇ ਵਿੱਚ ਇਹਨਾਂ ਦੀ ਸੇਲ ਜਿਹੜੀ ਹੈ ਉਹਨੂੰ ਕੰਪਲੀਟ ਕਰਨ ਦੇ ਲਈ ਬਿਲਡਰ ਕਾਫੀ ਇਨਸੈਂਟਿਵ ਵੀ ਦੇ ਰਿਹਾ, ਪ੍ਰਾਈਸਿਸ ਵੀ ਕਾਫੀ ਵਧੀਆ ਹੈ, ਤੇ ਇਹਨਾਂ ਡਿਟੈਚ ਘਰਾਂ ਦੀ ਪ੍ਰਾਈਸ ਜਿਹੜੀ ਹੈਗੀ ਹੈ ਉਹ 8,19,000 ਤੋਂ ਸ਼ੁਰੂ ਹੁੰਦੀ ਹੈ, ਤੇ ਇਨਸੈਂਟਿਵ ਦੇ ਵਿੱਚ ਜੇ ਬਿਲਡਰ ਨੂੰ ਜੋ ਬਿਲਡਰ ਦੇ ਰਿਹਾ ਆਪਣੇ ਬਾਇਰਸ ਨੂੰ, ਉਹਦੇ ਵਿੱਚ ਚਾਹੇ ਉਹ ਫਿਨਿਸ਼ ਬੇਸਮੈਂਟ ਲੈ ਲਵੇ ਨਾਲ, ਚਾਹੇ 80,000 ਦੇ ਡਿਕੋਰ ਡਾਲਰ ਲੈ ਲਵੇ, ਚਾਹੇ ਉਹ 40,000 ਦਾ ਕੈਸ਼ਬੈਕ ਵੀ ਲੈ ਸਕਦਾ। ਇਹਦੇ ਵਿੱਚ ਅਸਾਈਨਮੈਂਟ ਵੀ ਫ੍ਰੀ ਹੈ ਤੇ ਡਿਵੈਲਪਮੈਂਟ ਚਾਰਜ ਵੀ ਕੈਪਡ ਹੈ, ਤੇ ਇਹ ਏਰੀਆ ਜਿਹੜਾ ਹੈ ਟੂਰਿਸਟ ਪਲੇਸ ਹੋਣ ਕਰਕੇ ਇੱਥੇ ਏਅਰ ਬੀ ਐਨ ਬੀ ਦੇ ਵੀ ਕਾਫੀ ਪ੍ਰੋਸਪੈਕਟਸ ਹੈਗੇ ਹੈ, ਸੋ ਜਿਹੜਾ ਕਿ ਕੈਸ਼ ਫਲੋ ਪੋਜ਼ਿਟਿਵ ਜਨਰੇਟ ਕਰ ਸਕਦਾ ਹੈ। ਇੱਕ ਪ੍ਰੋਜੈਕਟ ਹੈ ਇਹਨਾਂ ਦੇ ਬਸੀਨੀ ਐਂਡ ਲਿਵ ਕਮਿਊਨਿਟੀ ਦਾ ਪ੍ਰੋਜੈਕਟ ਹੈ। ਇਹਨਾਂ ਨੇ ਇੱਕ ਪ੍ਰੋਜੈਕਟ ਸੈਰਨਟੀ ਬੇ ਦੇ ਵਿਚ, ਸੈਰਨਟੀ ਬੇ ਦਾ ਪ੍ਰੋਜੈਕਟ ਇਹਨਾਂ ਨੇ ਸੈਵਰਨ ਦੇ ਵਿਚ ਵੀ ਲਾਂਚ ਕੀਤਾ, ਜਿਹਦੇ ਵਿਚ ਫਰੀ ਹੋਲਡ ਟਾਊਨ ਹਾਊਸ, ਬੰਗਲੋਸ, ਬੰਗਲੋਫਟ ਤੇ ਡਿਟੈਚ ਘਰਾਂ ਜਿਹੜੇ ਉਹ 49 ਤੇ 50 ਫੀਟ ਲੋਟ ਦੇ ਉੱਤੇ ਉਹ ਵੀ ਬਣਨੇ ਆ ਇੱਥੇ। ਤੇ ਟਾਊਨ ਹਾਊਸ ਦੀ ਜਿਹੜੀ ਪ੍ਰਾਈਸ ਹੈ ਉਹ ਹੈਗੀ 7,99,000 ਤੋਂ ਸ਼ੁਰੂ ਹੁੰਦੀ ਹੈ, ਬੰਗਲੋ ਦੀ ਹੈਗੀ ਹੈ 8,61,000 ਤੇ 49 ਫੁੱਟ ਡਿਟੈਚ ਕਰਨ ਦੀ ਪ੍ਰਾਈਸ ਹੈਗੀ ਹੈ 1,23,000 ਤੇ 59 ਫੁੱਟ ਲੋਟ ਵਾਲਿਆਂ ਦੀ ਪ੍ਰਾਈਸ ਹੈਗੀ ਹੈ 1,73,000। ਇਹਨਾਂ ਦੇ ਵਿਚ ਵੀ ਬਿਲਡਰ ਜਿਹੜਾ ਇਸ ਪ੍ਰੋਜੈਕਟ ਵਿਚ ਵੀ ਬਹੁਤ ਸਾਰੇ ਇਨਸੈਂਟਿਵ ਦੇ ਰਿਹਾ, ਜਿਵੇਂ ਕਿ ਟਾਊਨ ਹਾਊਸ ਦੇ ਵਿਚ ਕੁੱਲ ਮਿਲਾ ਕੇ 1,00,000 ਤੱਕ ਦੇ ਰਿਹਾ ਇਨਸੈਂਟਿਵ ਅਤੇ ਡਿਟੈਚ ਘਰਾਂ ਦੇ ਵਿਚ ਤਕਰੀਬਨ 1,50,000 ਦੇ ਡਿਪੋਜ਼ਿਟ ਦੇ ਰਿਹਾ। ਇਹ ਜਿਹੜਾ ਪ੍ਰੋਜੈਕਟ ਹੈ ਇਹ ਬਹੁਤ ਹੀ ਅਮੇਜ਼ਿੰਗ ਪ੍ਰੋਜੈਕਟ ਹੈ। ਲਸ਼ ਫੋਰੈਸਟ ਦੇ ਵਿਚ ਹੈਗਾ, ਬਿਲਡਰ ਓਨਸ 45 acres ਆਫ ਕੰਜ਼ਰਵੇਸ਼ਨ ਲੈਂਡ, ਜਿਹਦੇ ਨਾਲ ਕੇ ਪ੍ਰਾਈਵੇਟ ਬਰੋਡ ਵਾਕ ਹੈਗੀ ਹੈ ਲੇਕ ਨੂੰ ਐਕਸੈਸ ਵਾਸਤੇ, 1 acre ਦਾ ਲੇਕ ਦੇ ਫਰੰਟ ਹੈ ਜਿੱਥੇ ਬਿਲਡਰ ਪਾਰਕ ਅਤੇ ਲੇਕ ਕਲੱਬ ਵਗੈਰਾ ਬਣਾਏਗਾ। ਜੋ ਵੀ ਰੈਜੀਡੈਂਟਸ ਹੋਣਗੇ ਇਸ ਪ੍ਰੋਜੈਕਟ ਦੇ ਵਿਚ ਉਹਨਾਂ ਦੀ ਇੰਜੋਇਮੈਂਟ ਦੇ ਲਈ। ਸੋ ਇਹਨਾਂ ਸਾਰੇ ਪ੍ਰੋਜੈਕਟਸ ਬਾਰੇ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 647-9989-7980 ਤੇ ਕਾਲ ਕਰ ਸਕਦੇ ਹਨ। ਤਾਨੀਆ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ। ਇੱਕ ਵਾਰੀ ਸਾਡੇ ਸਾਰੇ ਲਿਸਨਰਸ ਲਈ ਕੰਟੈਕਟ ਡਿਟੇਲਸ ਤੁਸੀਂ ਦੁਬਾਰਾ ਦੱਸ ਦਿਓ ਜੀ।
ਮੇਰਾ ਫੋਨ ਨੰਬਰ ਹੈ ਜੀ 6479987980 647-9989-7980।
ਥੈਂਕ ਯੂ ਸੋ ਮਚ ਕੁਲਦੀਪ ਜੀ। ਸਾਡੇ ਸਾਰੇ ਲਿਸਨਰਸ ਲਈ ਇੰਨੀ ਵੈਲਿਊਬਲ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ। ਸਾਡੇ ਨਾਲ ਜੁੜੇ ਹੋਏ ਸੀ ਕੁਲਦੀਪ ਕਾਇਨੌਰ ਜੀ, ਰਿਅਲਟਰ। ਤੁਹਾਨੂੰ ਵਧੀਆ ਵਧੀਆ ਰੀਅਲ ਸਟੇਟ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਐਂਡ ਸਟੇਸ਼ਨ ਬ੍ਰੇਕ ਦਾ ਵੀ ਰਿਕਾਰਡਡ ਬ੍ਰੇਕ, ਸਟੇਸ਼ਨ ਬ੍ਰੇਕ ਸਾਡਾ ਟਾਈਮ ਹੋ ਗਿਆ ਜੀ। ਰਿਕਾਰਡਡ ਬ੍ਰੇਕ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਇਸ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀ ਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਗੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਗੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਹਨਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਅ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
इस सैटरडे जुलाई 20th को दोपहर 12 बजे से लेकर 4 बजे तक हमारे साथ जुड़े जब वाई मीडिया की टीम टास्क को ब्रैम्पटन पे लाइव ब्रॉडकास्ट करेगी जो कि 338 क्वीन स्ट्रीट ईस्ट पर है, मेजर इंटरसेक्शन क्वीन स्ट्रीट ईस्ट और हाईवे 410। पूरे जुलाई हमारे बाय वन गेट वन हाफ प्राइस ऑफर के साथ शानदार डील्स का फायदा उठाए जो कि क्लियरेंस आइटम्स पर लागू होती है और कई तरह के प्रोडक्ट्स पर हैं, जैसे कि घर के जरूरी सामान, रेफ्रिजरेशन, कुकिंग अप्लायंसेज, आउटडोर केयर, लॉन्ड्री सॉल्यूशंस एंड और भी बहुत कुछ। इन एक्सक्लूसिव डिस्काउंट्स को मिस ना करें और जुलाई 20th को हमें विजिट करें इन खास ऑफर्स का फायदा उठाने के लिए। साथ ही आप शानदार इनाम भी जीत सकते हैं। अधिक जानकारी के लिए वाई मीडिया को 416-475-5000 पर कॉल करें, दैट इज 416-475-5000 पर।
समर आ गई है ते कैनेडा दे विच मैं मेलियां नु बहुत मिस कर रही हूं। पानी पूरी, आलू टिक्की चाट, दही भल्ला मेनू किथे खान नु मिलणगे?
बिल्कुल भी टेंशन ना लवो, हुण तुहानू चिंता करन दी जरूरत ही नहीं। स्टैंडर्ड स्वीट्स माल्ट एंड तुहाडे लई लेके आए ने ऑल समर लॉन्ग मेला। हर दिन तुसी स्वाद ले सकदे हो पानी पूरी, आलू टिक्की चाट, पापड़ी, दही भल्ले, खोए आली कुल्फी, हर चीज दे लाइव स्टेशन मिलेंगे तुहानू। वीकेंड दे उते स्पेशल स्टैंडर्ड स्वीट्स माल्ट एंड तुहाडे लई लेके आए ने लाइव डोसा स्टेशन। जी बिल्कुल, डोसा भी खा सकदे हो। मंडे टू फ्राइडे 5 बजे तो लेके 10 बजे तक, सैटरडे संडे स्पेशल 12 बजे तो लेके 11 बजे तक। अनलिमिटेड लाइव स्टेशन मिलेंगे तुहानू स्टैंडर्ड स्वीट्स माल्टन ते स्टार्टिंग नाउ एवरी सिंगल डे जस्ट फॉर 999 पर पर्सन। ते तुसी सारे फ्लेवर्स इंडिया दे टेस्ट कर सकदे हो। जल्दी जल्दी पहुंचो 2877 डेरी रोड ईस्ट फॉर अ गुड टाइम। कॉल कर सकदे हो 905-612-8381 ते। वंस अगेन स्टैंडर्ड स्वीट्स माल्टन 905-612-8381 ते, लोकेटेड एट इंटरसेक्शन ऑफ डेरी एंड एयरपोर्ट।
Remington Homes ने अनाउंस करता है रिलीज ऑफ 3-स्टोरी टाउन एट द ब्राइट साइड एट मेफील्ड विलेज इन ब्रैम्पटन। चाहे तुसी न्यू होम बायर हो या फिर इन्वेस्टमेंट पर्पसेस ले बाय करना चाहते हो ता ए होम ऑफर करदे ने सारी कन्वीनियंस जो कि तुसी एक्सपेक्ट कर सकते हो फ्रॉम Remington Homes। तुहाडी पसंद नु ध्यान च रखदे हां अप टू 2200 square feet लिविंग स्पेस, डबल कार गराज अते स्पेशियस इंटीरियर एंड एक्सटीरियर लिविंग एरियाज डिजाइन किए गए हैं। व्हाट नॉट टू लव अबाउट द ब्राइट साइड, राइट? कन्वीनियंटली लोकेटेड है 410 दे नेड़े एंड सारी फैमिली दे कन्वीनियंस लई पार्क, शॉपिंग प्लाजा, स्कूल एंड रिक्रिएशन एरियाज भी हैं। होर जानकारी लई विजिट करो remingtonhomes.com, दैट इज remingtonhomes.com।
ਕਿਵੇਂ ਹੋ ਟਰੱਕ ਵਾਲੇ? ਉਹ ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ। ਟਰੱਕ HD ਆਇਲ ਚੇਂਜ ਦੇ ਉੱਤੇ ਤੁਸੀਂ ਸੇਵ ਕਰ ਸਕਦੇ ਹੋ ਓਵਰ $100। ਜੀ ਹਾਂ ਬਿਲਕੁਲ, $100। ਸਿੱਧਾ ਪਹੁੰਚੋ ਰਾਈਨੋ ਟਰੱਕ ਲਿਊਬ ਸੈਂਟਰ ਦੇ ਉੱਤੇ। उठे पहुँच के कैबिन एंड जेफ नी मिल सकते हो। लोकेशन इज 240 यूनिवर्सल रोड वुड स्टॉक एग्जिट 236 ऑफ और हाईवे 401। कन्वीनियंटली ड्राइव थ्रू ऑल चेंज करा सकते हो विदाउट एनी अपॉइंटमेंट नेसेसरी। कोई भी और जानकारी चाहिए यू कैन विजिट वाइनो ट्रक ल्यूब सेंटर्स .ca या कॉल कर सकते हो नंबर टू कॉल 519-539-5823
ਲੋਹਰ ਦਾ ਬੜਕ ਇਹ ਜੱਟੀਏ ਇੰਜਣ ਹੁੰਦਾ ਹੈ ਜਿਵੇਂ ਰੇਲ ਦਾ ਟਰਾਲਾ ਛੱਤੀ ਟਹਿਰਾ ਨੀ ਹਰ ਥਾਂ ਤੇ ਨਾਗ ਵੰਗ ਮੇਲਦਾ
ਗੱਲ ਮਿੱਠੀ ਮਿੱਠੀ ਬੋਲ
ਹੁਣ ਤਾਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਹੋਣਗੀਆਂ ਗੇਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਵੀ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਤੇ ਲਾਜਵਾਬ ਵੈਜੀਟੇਰੀਅਨ ਖਾਣੇ ਦਾ ਟੋਲ ਵਜਾ ਕੇ ਦੱਸੋ ਸਾਰਿਆਂ ਨੂੰ ਪਹੁੰਚਣਾ ਗਿਲ ਸਵੀਟ ਫੈਕਟਰੀ ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨ ਤੋਂ ਬ੍ਰਾਂਟਨ ਮੇਜਰ ਇੰਟਰਸੈਕਸ਼ਨ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਰੋਡ, ਦੂਜੀ ਇਨਸਾਈਡ ਫਰੈਸ਼ਕੋ ਮਿਲਟਨ ਅਤੇ ਇਨਸਾਈਡ ਚਲੋ ਫਰੈਸ਼ਕੋ ਬ੍ਰਾਂਟਨ ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰ ਸਕਦੇ ਹੋ ਗਿਲ ਸਵੀਟ ਫੈਕਟਰੀ .com ਦੈਟ ਇਜ਼ ਗਿਲ ਸਵੀਟ ਫੈਕਟਰੀ .com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ।
अपना मनपसंद मोस्ट पॉपुलर फोर्ड का F-150 पिक्चर लेना चाहते हो वो भी 72 घंटे अप्रूवल से आ जाओ कॉन्सेप्ट फोर्ड जॉर्ज टाउन। सिर्फ 5 मिनट की ड्राइव है फ्रॉम ईस्ट ऑफ मिसिसागा रोड एंड बोवे ड्राइव। इन्हों को 2023-24 मॉडल दे F-150 ट्रक से तुम हैरान करने वाली डील मिलनगिया। मई के महीने नवा F-150 पिक्का ट्रक खरीदो ते $20,000 तक का डिस्काउंट लो ते फाइनेंसिंग 0% तक भी मिल सकती है। पुछो इन्हों के सेल स्टाफ तो जो कि पंजाबी हिंदी उर्दू इंग्लिश बोलते ने ते सोच की रहे हो। पहुंचो कॉन्सेप्ट रोड जॉर्ज टाउन ट्रक सुपर स्टोर 361 वेल्थ स्ट्रीट जॉर्ज टाउन या फोन कर लो 905-873-1626।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈਵੀਡਾ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਹੈਡਲਾਈਨਸ ਦਾ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਹੈ ਔਰ ਤੁਹਾਡੇ ਵੱਲੋਂ ਵਧੀਆ ਫੀਡਬੈਕ ਜਦੋਂ ਮਿਲਦੀ ਹੈ ਤੇ ਇਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਤਾਨੀਆ ਜੀ, ਕੋਈ ਸਾਡੇ ਸਪਾਂਸਰ ਤਾਂ ਨਹੀਂ ਨਾਲ ਹੈਗੇ ਨੇ?
ਜੀ ਬਿਲਕੁਲ, ਆਪਣਾ ਜਲਦੀ ਬ੍ਰਿਜ ਮੋਹਨ ਜੀ ਜੁੜਨ ਵਾਲੇ ਨੇ ਜੀ।
ਠੀਕ ਹੈ ਜੀ, ਜਿੱਦਾਂ ਬ੍ਰਿਜ ਮੋਹਨ ਜੀ ਜੁੜਨਗੇ ਸਾਨੂੰ ਦੱਸ ਦਈਓ, ਕਿਉਂਕਿ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅਸੀਂ ਆਪਣੇ ਲਿਸਨਰਸ ਦੀ ਜਾਣਕਾਰੀ ਪਹਿਲਾਂ ਹੀ ਦੱਸ ਦਈਏ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਬਹੁਤ ਸਾਰੇ ਲੋਕ ਚਾਹੇ ਉਹ ਸਟੂਡੈਂਟਸ ਨੂੰ ਗੁੰਮਰਾਹ ਕਰਦੇ ਨੇ, ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਜਾਂ ਫਿਰ ਹੋਰ ਬੜੇ ਸਾਰੇ ਲੋਕ ਮਨੁੱਖੀ ਤਸਕਰੀ ਹਿਊਮਨ ਸਮਗਲਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਚ ਇਨਵੋਲਵ ਨੇ, ਉਹਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਸੋ ਉਹਦੇ ਬਾਰੇ ਅੱਜ ਅਸੀਂ ਬੜੀ ਡਿਟੇਲ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੱਦਾਂ ਹੀ ਉਹ ਸਾਡੇ ਨਾਲ ਜੁੜਨਗੇ ਜੀ। ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਜੁੜ ਗਏ
ਹੈਲੋ
ਜੀ, ਅੱਜ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਜੀ ਇਸ ਮੌਕੇ ਦੇ ਉੱਤੇ। ਸਾਡੇ ਨਾਲ ਕਮਿਊਨਿਟੀ ਦੇ ਮਸ਼ਹੂਰ ਜਾਣੀ ਪਛਾਣੀ ਸ਼ਖਸੀਅਤ ਵਕੀਲ ਬ੍ਰਿਜਮੋਹਨ ਸਾਹਿਬ ਜਿਹੜੇ ਨੇ ਜੁੜ ਚੁੱਕੇ ਨੇ। ਸਰ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਮੇਰੇ ਵੱਲੋਂ ਸਾਰਿਆਂ ਨੂੰ ਹਾਰਦਿਕ ਧੰਨਵਾਦ। ਥੈਂਕ ਯੂ ਜੀ।
ਥੈਂਕ ਯੂ। ਔਰ ਕਮਿਊਨਿਟੀ ਚ ਬੜੀ ਜਾਣੀ ਪਛਾਣੀ ਸ਼ਖਸੀਅਤ ਨੇ ਔਰ ਮਸ਼ਹੂਰ ਸਿਰਡੀ ਸੂਝਵਾਨ ਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਸਾਹਿਬ ਸਾਡੇ ਨਾਲ ਨੇ। ਤੁਸੀਂ ਇਹਨਾਂ ਦੇ ਟਾਕ ਸ਼ੋਅ ਜਿਹੜੇ ਆ ਅਕਸਰ ਵਾਈ ਮੀਡੀਆ ਦੇ ਉੱਤੇ ਸੁਣਦੇ ਹੋ, ਅਸੀਂ ਅਲੱਗ ਅਲੱਗ ਟੋਪਿਕਸ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹਾਂ। ਸੋ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਜੀ ਅਸੀਂ ਇੰਡੀਆ ਪੰਜਾਬ ਤੋਂ ਅਸੀਂ ਇੱਧਰ ਆ ਜਾਈਏ, ਕੈਨੇਡਾ ਜਾਂ ਅਮਰੀਕਾ ਹੋਰ ਕਿਸੇ ਵੀ ਕੰਟਰੀ ਚਲੇ ਜਾਈਏ। ਔਰ ਉਹਦੇ ਵਿੱਚ ਅਸੀਂ ਜਾਣਦੇ ਹਾਂ ਕਿ ਕਈ ਲੋਕ ਮਾਸੂਮ ਹੁੰਦੇ, ਉਹ ਕਹਿੰਦੇ ਜੀ ਏਜੰਟ ਵਗੈਰਾ ਦੇ ਹੱਥੇ ਚੜ ਜਾਂਦੇ ਆ, ਔਰ ਕਈ ਲੋਕ ਕਹਿੰਦੇ ਚਲੋ ਜੀ ਅਸੀਂ ਜੇ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਵੀ ਜਾਣਾ ਹੈ ਤੇ ਉਹਦੇ ਵਿੱਚ ਵੀ ਕਈ ਲੋਕ ਉਹਨਾਂ ਨੂੰ ਧਾਂਦਲੀਆਂ ਕਰਦੇ ਨੇ। ਔਰ ਇਹਦੇ ਬਾਰੇ ਅੱਜ ਜਰਾ ਜਾਣਕਾਰੀ ਲਵਾਂਗੇ ਔਰ ਅੱਗੇ ਚੱਲ ਕੇ ਮੈਂ ਕੁਛ ਹੋਰ ਮੇਰੇ ਸਵਾਲ ਵੀ ਹੋਣਗੇ ਮਨੁੱਖੀ ਤਸਕਰੀ ਹਿਊਮਨ ਸਮਗਲਿੰਗ ਇਹ ਕੀ ਹੁੰਦਾ ਔਰ ਅਸੀਂ ਕੇਸਿਸ ਵੀ ਦੇਖੇ ਨੇ ਇਹਦੇ ਤੇ ਫਿਰ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ ਨੇ ਬਟ ਅਸੀਂ ਚਾਹੁੰਦੇ ਹਾਂ ਕਿ ਬ੍ਰਿਜਮਨ ਸਾਹਿਬ ਤੁਸੀਂ ਇਹ ਦੱਸੋ ਜੀ ਇਹ ਬਹੁਤ ਕੁਛ ਇਹ ਹੋ ਰਿਹਾ ਇਹਨੂੰ ਜੋ ਜਦੋਂ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਦੇ ਨਾਲ ਜਾਂ ਹੋਰ ਕੋਈ ਕੈਨੇਡਾ ਅਮਰੀਕਾ ਆਉਣਾ ਚਾਹੁੰਦਾ ਹੈ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਲੋਕਾਂ ਨੂੰ ਜਿੱਦਾਂ ਨਾ ਉਹ ਕਹਿੰਦੇ ਕਿ ਮਾਲ ਗੱਡੀਆਂ ਦੇ ਵਿੱਚ ਪਸ਼ੂਆਂ ਦੀ ਤਰ੍ਹਾਂ ਲੱਦ ਕੇ ਉੱਥੇ ਦਾਖਲ ਹੋਣ ਲਈ ਭੇਜ ਦਿੰਦੇ ਆ ਸੋ ਇਹ ਬਹੁਤ ਇਸ਼ੂ ਹੈ ਖਬਰਾਂ ਵੀ ਆਉਂਦੀਆਂ ਇਹਦੇ ਬਾਰੇ ਔਰ ਨੁਕਸਾਨ ਵੀ ਹੋਇਆ ਸੋ ਇਹਦੇ ਬਾਰੇ ਕਿਰਪਾ ਕਰਕੇ ਜਰਾ ਵਿਸਤਾਰ ਦੇ ਨਾਲ ਸਮਝਾਓ ਜੀ ਸਰ ਜੀ ਬ੍ਰਿਜਮਨ ਸਾਹਿਬ ਹਾਂਜੀ ਤਾਨੀਆ ਜੀ ਲਾਈਨ ਉਹਨਾਂ ਦੀ ਡਿਸਕਨੈਕਟ ਤਾਂ ਨਹੀਂ ਹੋ ਗਈ ਕਿਤੇ ਹੈਲੋ
ਜੀ ਬ੍ਰਿਜਮੋਹਨ ਜੀ ਆਪਣੇ ਨਾਲ ਕਨੈਕਟਡ ਨੇ ਸ਼ਾਇਦ ਕੁਛ
ਫੋਨ ਤਾਂ ਨਹੀਂ ਮਿਊਟ ਕਰ ਲਿਆ ਹਾਂਜੀ ਬ੍ਰਿਜਮੋਹਨ ਸਾਹਿਬ ਤੁਹਾਡਾ ਫੋਨ ਮਿਊਟ ਤਾਂ ਨਹੀਂ ਹੈ ਜੀ ਹੈਲੋ
ਹਾਂਜੀ ਹੁਣ ਠੀਕ ਹੈ
ਹਾਂਜੀ ਹੁਣ ਠੀਕ ਹੈ ਸਰ ਹੁਣ ਠੀਕ ਹੈ ਬਾਤ ਆ ਰਹੀ ਪਲੀਜ਼
ਹਾਂਜੀ ਜਗਵੀਰ ਜੀ ਬਹੁਤ ਸਾਰੇ ਆਪਣੇ ਜਿਹੜੇ ਭਾਰਤੀ ਲੋਕ ਹੈ ਪ੍ਰਦੇਸ਼ ਆਉਣ ਦੇ ਆਪਣੇ ਫੋਰਨ ਕੰਟਰੀਜ਼ ਆਉਣ ਦੇ ਬਹੁਤ ਸੁਪਨੇ ਵੇਖਦੇ ਹਨ ਪਰ ਇਹਨਾਂ ਵਿਚੋਂ ਬਹੁਤਿਆਂ ਦੇ ਜਿਹੜੇ ਡ੍ਰੀਮਸ ਆ ਉਹਨਾਂ ਦੀ ਭਿਆਨਕ ਮੌਤ ਹੋਣ ਦੇ ਨਤੀਜੇ ਬਣ ਜਾਂਦੀ ਹੈ ਜੀ ਇਹ ਲੋਕ ਵੈਸਟਰਨ ਕੰਟਰੀ ਚ ਵਸਣ ਲਈ ਕੋਈ ਵੀ ਰਕਮ ਅਦਾ ਕਰਨ ਅਤੇ ਹਰ ਕਿਸਮ ਦੇ ਖਤਰੇ ਮੁੱਲ ਲੈਣ ਲਈ ਵੀ ਤਿਆਰ ਰਹਿੰਦੇ ਹਨ ਜੀ ਤਾਂ ਕਿ ਉਸ ਤਰ੍ਹਾਂ ਦੀ ਜ਼ਿੰਦਗੀ ਜੀ ਸਕਣ ਜਿਸ ਤਰ੍ਹਾਂ ਦੀ ਜ਼ਿੰਦਗੀ ਇਸ ਵੇਲੇ ਲੱਖਾਂ ਦੀ ਤਦਾਦ ਚ ਤੁਹਾਡਾ ਪ੍ਰੋਗਰਾਮ ਸੁਣ ਰਹੇ ਸਰੋਤੇ ਜੀ ਰਹੇ ਕਾਨੂੰਨ ਨੂੰ ਇਸ ਤਰ੍ਹਾਂ ਦੇ ਲੋਕਾਂ ਲਈ ਰੱਖਿਆ ਕਰਨੀ ਚਾਹੀਦੀ ਹੈ ਜੀ ਭਾਵੇਂ ਕੈਨੇਡਾ ਨੇ ਇਮੀਗ੍ਰੇਸ਼ਨ ਦਾ ਕੋਟਾ ਕਾਫੀ ਵਧਾ ਵੀ ਦਿੱਤਾ ਜੀ ਪਰ ਇਹਨਾਂ ਆਵਾਸੀਆਂ ਚ ਬਹੁਤ ਸਾਰੇ ਇੱਥੇ ਦੇ ਵਸਨੀਕ ਬਣਨ ਦੇ ਯੋਗ ਨਹੀਂ ਹੋਣਗੇ ਜਦੋਂ ਕਿ ਜ਼ਿਆਦਾਤਰ ਭਾਰਤੀ ਲੋਕਾਂ ਲਈ ਅਮਰੀਕਾ ਹੀ ਉਨ੍ਹਾਂ ਦੀ ਆਖਰੀ ਮੰਜ਼ਿਲ ਹੈ ਜੀ ਜਦੋਂ ਕਈ ਲੋਕ ਕਾਨੂੰਨ ਦੇ ਤਹਿਤ ਉਹ ਪ੍ਰਾਪਤ ਨਹੀਂ ਕਰ ਸਕਦੇ ਜੋ ਉਹ ਚਾਹੁੰਦੇ ਹਨ ਤਾਂ ਉਹ ਕੁਛ ਕਾਨੂੰਨ ਤੋੜਨ ਤੋਂ ਵੀ ਨਹੀਂ ਝਿਜਕਦੇ ਅਤੇ ਫਿਰ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੇ ਆ ਜਿੱਥੇ ਹਿਊਮਨ ਸਮਗਲਿੰਗ ਦੇ ਗਰੋਹਾਂ ਦਾ ਦਾਖਲਾ ਸ਼ੁਰੂ ਹੋ ਜਾਂਦਾ ਹੈ
ਠੀਕ ਹੈ ਇਹ ਤੁਸੀਂ ਹਿਊਮਨ ਸਮਗਲਿੰਗ ਵਰਡ ਯੂਜ਼ ਕੀਤਾ ਇਹ ਬੜਾ ਵਰਡ ਯੂਜ਼ ਹੁੰਦਾ ਹੈ ਖਬਰਾਂ ਚ ਵੀ ਆਉਂਦਾ ਹੈ ਮਨੁੱਖੀ ਤਸਕਰੀ ਜਿਹਨੂੰ ਅਸੀਂ ਕਹਿ ਲਈਏ ਸੋ ਇਹ ਜਰਾ ਸਮਝਾਓ ਕਿ ਇਹ ਕੀ ਹੁੰਦਾ ਮਨੁੱਖੀ ਤਸਕਰੀ ਜਾਂ ਹਿਊਮਨ ਸਮਗਲਿੰਗ ਇਹਨੂੰ ਵੀ ਦੱਸੋ
ਹਾਂਜੀ ਜਿਸ ਦੇਸ਼ ਚ ਕਿਸੇ ਇਨਸਾਨ ਨੂੰ ਦਾਖਲ ਹੋਣ ਦਾ ਹੱਕ ਨਾ ਹੋਵੇ ਉਸ ਨੂੰ ਇਲੀਗਲ ਤਰੀਕੇ ਨਾਲ ਉਸ ਕੰਟਰੀ ਚ ਪਹੁੰਚਾਉਣ ਨੂੰ ਹਿਊਮਨ ਸਮਗਲਿੰਗ ਕਹਿੰਦੇ ਹਾਂ ਜੀ ਹਿਊਮਨ ਸਮਗਲਿੰਗ ਚ ਆਮ ਤੌਰ ਤੇ ਜਿਹੜਾ ਸਮਗਲਡ ਤਸਕਰ ਹੋਣ ਵਾਲੇ ਵਿਅਕਤੀ ਦੀ ਸਹਿਮਤੀ ਤਾਂ ਸ਼ਾਮਲ ਹੁੰਦੀ ਹੈ ਪਰ ਉਹ ਲੋਕ ਇਸ ਲਈ ਪੈਸਿਆਂ ਦਾ ਭੁਗਤਾਨ ਵੀ ਕਰਦੇ ਨੇ ਜੀ ਸਮਗਲਡ ਹੋਣ ਵਾਲੇ ਵਿਅਕਤੀ ਆਮ ਤੌਰ ਤੇ ਆਪਣੀ ਫਾਈਨਲ ਮੰਜ਼ਿਲ ਵਾਲੇ ਦੇਸ਼ ਚ ਪਹੁੰਚ ਜਾਂਦੇ ਆ ਤੇ ਉੱਥੇ ਜਾ ਕੇ ਜੋ ਚਾਹੁਣ ਕਰ ਸਕਦੇ ਆ ਜੀ ਜਿਹੜੀ ਮਨੁੱਖੀ ਤਸਕਰੀ ਭਾਵ ਹਿਊਮਨ ਸਮਗਲਿੰਗ ਲਈ ਮੁਨਾਫੇ ਦਾ ਜਿਹੜਾ ਸਰੋਤ ਤਸਕਰੀ ਨਾਲ ਸੰਬੰਧਿਤ ਕਾਲਾ ਧਨ ਹੈ ਜੀ ਬਲੈਕ ਮਨੀ
ਠੀਕ ਹੈ ਔਰ ਇੱਕ ਬੜਾ ਮਸ਼ਹੂਰ ਇੱਥੇ ਮਾਮਲਾ ਆਇਆ ਸੀਗਾ ਸਾਡੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਸੀਗਾ ਅਸੀਂ ਵੀ ਵਾਈ ਮੀਡੀਆ ਤੇ ਬੜੀ ਉਹਦੀ ਕਵਰੇਜ ਕੀਤੀ ਹੈ ਔਰ ਮੈਂ ਇੱਥੇ ਇਹ ਵੀ ਜ਼ਰੂਰ ਦੱਸਵਾਂ ਕਿ ਇਸ ਮਾਮਲੇ ਦੇ ਬਾਰੇ ਜਿਹੜੇ ਸੀਬੀਸੀ ਤੇ ਵੀ ਇੱਕ ਬਹੁਤ ਵੱਡੀ ਇਨਵੈਸਟੀਗੇਟਿਵ ਰਿਪੋਰਟ ਆਈ ਸੀਗੀ ਜਿਹੜੇ ਉਹਦੇ ਰਿਪੋਰਟਰ ਨੇ ਹੀ ਇਜ਼ ਮਾਈ ਵੈਰੀ ਗੁੱਡ ਫਰੈਂਡ ਮੈਂ ਰੀਸੈਂਟਲੀ ਉਹਨਾਂ ਨਾਲ ਲੰਚ ਵੀ ਕੀਤਾ ਔਰ ਉਹਨਾਂ ਨੇ ਬੜੀ ਡਿਟੇਲ ਚ ਮੈਨੂੰ ਇਹਦੀ ਸਾਰੀ ਜਾਣਕਾਰੀ ਦਿੱਤੀ ਇਹਦੇ ਸੀਬੀਸੀ ਤੇ ਫਿਫਥ ਸਟੇਟ ਤੇ ਵੀ ਇਹਦੇ ਬਾਰੇ ਆਈ ਸੀ ਸਾਰੀ ਗੱਲਬਾਤ ਸੋ ਮੈਂ ਉਹਦੇ ਬਾਰੇ ਜਰਾ ਹੁਣ ਵਕੀਲ ਸਾਹਿਬ ਤੋਂ ਪੁੱਛਦਾ ਬ੍ਰਿਜਮੋਹਨ ਸਾਹਿਬ ਕੀ ਦੱਸਣਾ ਚਾਹਣਗੇ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਬੰਦੇ ਦਾ ਨਾਂ ਸੀਗਾ ਜੀ ਬਲਦੇਵ ਪਟੇਲ ਉਹਦੀ ਵਾਈਫ ਦਾ ਨਾਂ ਸੀ ਜਗਦੀਸ਼ 11 ਸਾਲ ਦੀ ਬੱਚੀ ਉਹਨਾਂ ਦੀ ਇੱਕ 3 ਸਾਲ ਦਾ ਬੇਟਾ 2022 ਦੇ ਵਿੱਚ ਮੈਨੀਟੋਬਾ ਦੇ ਵਿੱਚ ਜਦੋਂ ਬਾਰਡਰ ਦੇ ਉੱਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਸੋ ਇਹ ਮਾਮਲਾ ਇਕੱਲੇ ਕੈਨੇਡਾ ਚ ਨਹੀਂ ਇੰਡੀਆ ਚ ਇੰਟਰਨੈਸ਼ਨਲ ਲੈਵਲ ਤੇ ਬੜਾ ਡਿਸਕਸ ਹੋਇਆ ਔਰ ਇਹਦੇ ਤੇ ਡਾਕੂਮੈਂਟਰੀ ਸਾਡੇ ਇੱਥੇ ਸੀਬੀਸੀ ਨੇ ਤਾਂ ਬਣਾਈ ਸੀ ਫਿਫਥ ਸਟੇਟ ਜਿਸ ਤਰ੍ਹਾਂ ਮੈਂ ਦੱਸਿਆ ਗਿਆ ਜਿਹੜਾ ਮੇਨ ਰਿਪੋਰਟਰ ਸਭ ਤੋਂ ਬੜਾ ਉਹ ਮੇਰਾ ਬੜਾ ਗੁੱਡ ਫਰੈਂਡ ਆ ਪੁਰਾਣਾ ਉਹਦੇ ਨਾਲ ਨਾਲ ਇਹ ਅਮਰੀਕਾ ਦੇ ਵਿੱਚ ਇਹਦੀ ਚਰਚਾ ਔਰ ਆਸਟ੍ਰੇਲੀਆ ਇੰਗਲੈਂਡ ਬੜੀਆਂ ਡਾਕੂਮੈਂਟਰੀਜ਼ ਬਣੀਆਂ ਇੱਥੇ ਸੋ ਇਹਦੇ ਤੇ ਜਰਾ ਤੁਸੀਂ ਸਰ ਪਾਓ ਲੀਗਲ ਸਟੈਂਡ ਪੁਆਇੰਟ ਜੇ ਤੁਸੀਂ ਜਾਣਕਾਰੀ ਰੱਖਦੇ ਹੋ ਜਰਾ ਕੀ ਹੈ ਮਾਮਲਾ ਸਾਰਾ ਜਿਹੜਾ ਇਹਦੇ ਬਾਰੇ ਚਾਨਣਾ ਪਾਓ
ਹਾਂਜੀ ਪਿਛਲੇ ਵੀਕ ਹੀ ਇਹਨਾਂ ਨੇ ਹਜੇ ਡਾਕੂਮੈਂਟਰੀ ਸਟੇਟ ਵਾਲਿਆਂ ਨੇ ਰਿਲੀਜ਼ ਕੀਤੀ ਸੀਗੀ ਬਲਦੇਵ ਦਾ ਬਲਦੇਵ ਪਟੇਲ ਦਾ ਸੁਪਨਾ ਹਮੇਸ਼ਾ ਹੀ ਅਮਰੀਕਾ ਜਾ ਕੇ ਵਸਣ ਦਾ ਸੀ ਪਰ ਉਸ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲ ਸਕਿਆ ਜੀ ਉਹ ਇੱਕ ਕਿੱਤੇ ਵੱਲੋਂ ਇੱਕ ਅਧਿਆਪਕ ਸੀਗਾ ਪਰ ਉਸਦਾ ਡ੍ਰੀਮ ਹੋਰ ਵੀ ਬਿਹਤਰ ਜ਼ਿੰਦਗੀ ਜਿਉਣ ਦਾ ਸੀ ਅਤੇ ਉਹ ਏਜੰਟਸ ਅਤੇ ਹਿਊਮਨ ਸਮਗਲਰਾਂ ਨੂੰ ਪੈਸੇ ਦੇਣ ਦੇ ਯੋਗ ਸੀ ਜਿਨ੍ਹਾਂ ਨੇ ਉਸਨੂੰ ਕੈਨੇਡਾ ਦਾ ਵੀਜ਼ਾ ਦਿਲਵਾਇਆ ਸੀ ਜੀ ਚੱਕ ਇਹ ਹੈ ਕਿ ਜਿਹੜਾ ਉਹਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਸੀ ਉਹ ਝੂਠੇ ਡਾਕੂਮੈਂਟਸ ਦੇ ਆਧਾਰ ਸੀਗਾ ਜੀ
ਸਾਰਾ ਪਰਿਵਾਰ ਮੈਨੀਟੋਬਾ ਵਿਚ ਇਹਨਾਂ ਮਰਨ ਤੋਂ ਸਿਰਫ ਇਕ ਹਫਤਾ ਪਹਿਲਾਂ ਹੀ ਟੋਰਾਂਟੋ ਲੈਂਡ ਕੀਤਾ ਸੀਗਾ ਜੀ।
ਅੱਛਾ, ਤੇ ਇਹ ਫਿਰ ਸਾਰੇ ਜਾਣਦੇ ਆ ਡੈਥ ਹੋ ਗਈ, ਪਰ ਕਿਹਨਾਂ ਹਾਲਾਤਾਂ ਦੇ ਵਿਚ ਹੋਈ ਉਹ ਡੈਥ, ਉਹ ਫਰੀਜ਼ ਹੋ ਗਏ ਕਿੱਦਾਂ ਠੰਡ ਦੇ ਨਾਲ, ਇਹ ਉਹ ਹਾਲਾਤ ਵੀ ਜਰਾ ਉਹ ਵੀ ਐਕਸਪਲੇਨ ਕਰੋ ਸਰ।
ਹਾਂਜੀ, ਟੋਰਾਂਟੋ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕਾਰ ਰਾਹੀਂ ਮੈਨੀਟੋਬਾ ਚ ਬਾਰਡਰ ਕਰਾਸਿੰਗ ਦੇ ਨਜ਼ਦੀਕ ਪਹੁੰਚਾਇਆ ਗਿਆ ਜੀ। -35 ਡਿਗਰੀ ਤਾਪਮਾਨ ਚ ਉਹਨਾਂ ਅਤੇ 5 ਹੋਰ ਲੋਕਾਂ ਨੂੰ ਪੈਦਲ ਤੁਰ ਕੇ ਸਰਹੱਦ ਪਾਰ ਕਰਨ ਲਈ ਆਖਿਆ ਗਿਆ। ਇਸ ਬੇਹੱਦ ਠੰਡੀ ਅਤੇ ਕਾਲੀ ਗੋਲੀ ਰਾਤ ਚ 11 ਘੰਟੇ ਤੁਰਨ ਤੋਂ ਬਾਅਦ ਬਲਦੇਵ ਅਤੇ ਉਸਦਾ ਪਰਿਵਾਰ ਇਕ ਦੂਜੇ ਤੋਂ ਵਿਛੜ ਗਿਆ ਜੀ। 19 ਜਨਵਰੀ 2022 ਨੂੰ ਮੈਨੀਟੋਬਾ ਅਤੇ ਅਮਰੀਕਾ ਦੇ ਵਿਚਕਾਰ ਇਕ ਸਰਹੱਦੀ ਕਰਾਸਿੰਗ ਦੇ ਨੇੜੇ ਬਲਦੇਵ ਨੂੰ ਉਸਦੀ ਪਤਨੀ ਅਤੇ 2 ਬੱਚਿਆਂ ਸਮੇਤ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੀਆਂ ਮੌਤਾਂ ਬਹੁਤ ਜ਼ਿਆਦਾ ਠੰਡ ਕਾਰਨ ਹੋਈਆਂ ਸਨ ਅਤੇ ਇਹ ਮੌਤਾਂ ਹਿਊਮਨ ਸਮਗਲਿੰਗ ਦੇ ਧੰਦੇ ਦਾ ਬੇਹੱਦ ਘਿਨਾਉਣਾ ਪੱਖ ਸੀਗਾ ਜੀ।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬੇਹੱਦ ਘਿਨਾਉਣਾ ਪੱਖ ਔਰ ਵੈਰੀ ਵੈਰੀ ਸੈਡ, ਵੈਰੀ ਅਨਫੋਰਚੁਨੇਟ। ਅੱਛਾ, ਹੁਣ ਇਹ ਜਿਹੜਾ ਇੰਨਾ ਤੁਸੀਂ ਜਿਹੜਾ ਦੱਸ ਰਹੇ ਹੋ, ਹੁਣ ਇਹ ਜਿਹੜਾ ਇੱਕ ਤਰ੍ਹਾਂ ਦਾ ਇੱਕ ਤੁਸੀਂ ਕਹਿ ਹੀ ਸਕਦੇ ਹਾਂ ਕਿ ਜੁਰਮੀ ਹੋਇਆ, ਇਹਦੇ ਲਈ ਕਿਸੇ ਨੂੰ ਕੋਈ ਦੋਸ਼ੀ ਵੀ ਠਹਿਰਾਇਆ ਗਿਆ ਫਿਰ?
ਅਸਲ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਦੋਸ਼ ਲਾਏ ਗਏ ਹਨ ਜੀ। ਵਰਲਡ ਦਾ ਸੀਗਾ ਇਕ ਅਫਰੀਕੀ ਮੂਲ ਦਾ ਅਮੈਰੀਕਨ ਸਟੀਵ ਸ਼ੈਂਡ ਅਤੇ ਇਕ ਭਾਰਤੀ ਹਰਸ਼ ਕੁਮਾਰ ਪਟੇਲ ਜੋ ਗੈਰ ਕਾਨੂੰਨੀ ਤੌਰ ਤੇ ਅਮੈਰੀਕਾ ਚ ਰਹਿ ਰਿਹਾ ਸੀ। ਦੋਵੇਂ ਹੀ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਔਰ ਕਰ ਰਹੇ ਹਨ ਸੋਰੀ। ਸ਼ੈਂਡ ਦਾ ਕੰਮ ਉਨ੍ਹਾਂ ਨੂੰ ਬਾਰਡਰ ਤੋਂ ਸ਼ਿਕਾਗੋ ਦੇ ਇਲਾਕੇ ਚ ਪਹੁੰਚਾਉਣਾ ਸੀਗਾ। ਪਟੇਲ ਮੁੱਖ ਪ੍ਰਬੰਧਕ ਸੀਗਾ ਅਤੇ ਉਸਦਾ ਗਰੋਹ ਗੁਜਰਾਤ ਤੋਂ ਕੰਮ ਕਰ ਰਿਹਾ ਸੀ ਅਤੇ ਅਮਰੀਕਾ ਆਉਣ ਲਈ ਆਲਮੋਸਟ ਅਪਰੋਕਸੀਮੇਟਲੀ 87,000 US ਡਾਲਰ ਪੈਸੇ ਇੰਨੇ ਪੈਸੇ ਲੈਂਦਾ ਸੀ ਜੀ। ਪਹਿਲਾਂ ਇਹ ਗਰੋਹ ਤੁਹਾਨੂੰ ਕੈਨੇਡਾ ਚ ਪਹੁੰਚਾਉਂਦਾ ਸੀ ਅਤੇ ਫਿਰ ਤੁਹਾਨੂੰ ਸਮਗਲ ਕਰਕੇ ਅਮਰੀਕਾ ਚ ਦਾਖਲ ਕਰਨ ਦਾ ਕੰਮ ਕਰਦਾ ਸੀਗਾ ਜੀ। ਦੋਵਾਂ ਹੀ ਵਿਅਕਤੀਆਂ ਦੇ ਪਰਿਵਾਰ ਜਿਹੜੇ ਦੋ ਇਨ੍ਹਾਂ ਨੇ ਚਾਰਜ ਕੀਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਲਈ ਦੋਸ਼ ਨਹੀਂ ਲਾਏ ਗਏ, ਮਰਡਰ ਦੇ ਉਨ੍ਹਾਂ ਦੇ ਚਾਰਜਿਸ ਨਹੀਂ ਲਾਏ ਗਏ, ਪਰ ਮਨੁੱਖੀ ਤਸਕਰੀ ਦੇ ਦੋਸ਼ਾਂ ਲਈ ਦੋਵਾਂ ਨੇ ਹੀ ਉਨ੍ਹਾਂ ਦੇ ਚਾਰਜਿਸ ਲੱਗੇ ਅਤੇ ਦੋਵਾਂ ਨੇ ਹੀ ਨਾਟ ਗਿਲਟੀ ਪਲੀਟ ਕੀਤਾ ਹੈ।
ਤੁਸੀਂ ਕਹਿ ਰਹੇ ਹੋ ਕਿ ਮਨੁੱਖੀ ਤਸਕਰੀ ਯਾਨੀ ਕਿ ਹਿਊਮਨ ਸਮਗਲਿੰਗ, ਬੰਦਿਆਂ ਦੀ ਤਾਂ ਡੈਥ ਹੋ ਗਈ ਹੈ, ਸੋ ਤੁਹਾਨੂੰ ਨਹੀਂ ਲੱਗਦਾ ਕਿ ਕੁਮਾਰ ਜਾਂ ਸ਼ਾਂਤ ਦੇ ਉੱਤੇ ਬਲਦੇਵ ਤੇ ਉਹਦੀ ਵਾਈਫ ਜਗਦੀਸ਼ ਤੇ 2 ਛੋਟੇ ਛੋਟੇ ਬੱਚਿਆਂ ਦੀ ਮੌਤ ਦੇ ਦੋਸ਼ ਨਹੀਂ ਲਗਾਏ ਜਾ ਸਕਦੇ, ਐਸਾ ਐਲੀਗੇਸ਼ਨ ਨਹੀਂ ਲੱਗ ਸਕਦਾ ਇਹਨਾਂ ਤੇ?
ਬੈਸਟ ਲੋਟ ਆਫ ਪੀਪਲ ਆਰ ਆਸਕਿੰਗ ਵੀ ਉਹਨਾਂ ਨੂੰ ਮਰਡਰ ਦੇ ਅਧੀਨ ਕਿਉਂ ਨਹੀਂ ਚਾਰਜ ਕੀਤਾ ਗਿਆ, ਕਿਉਂਕਿ ਹੈ ਤਾਂ ਸ਼ਰਿਆ ਮਰਡਰ ਜੀ। ਕੈਨੇਡੀਅਨ ਪੁਲਿਸ ਨੂੰ ਪਰਿਵਾਰ ਦੀਆਂ ਮੌਤਾਂ ਲਈ ਚਾਰਜ ਲਾਉਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ ਜੀ। ਰਾਈਟ ਨਾਓ ਉਨ੍ਹਾਂ ਨੇ ਉਹ ਸਿਰਫ ਅਮਰੀਕਾ ਸੀ, ਉਨ੍ਹਾਂ ਦੇ ਚਾਰਜ ਲਾਏ ਗਏ ਜੀ। ਬਲਦੇਵ ਅਤੇ ਉਸਦੇ ਪਰਿਵਾਰ ਨੇ ਅਮੈਰੀਕਨ ਜਿਹੜਾ ਸਰਹੱਦ ਦੇ ਉਥੇ ਵੜਨ ਦੀ ਕੋਸ਼ਿਸ਼ ਲਈ ਇਨ੍ਹਾਂ ਸਮਗਲਰਾਂ ਨੂੰ ਆਪਣੀ ਇੱਛਾ ਨਾਲ ਪੈਸੇ ਦੇ ਕੇ ਇਨ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸੋ ਹੀ ਵਾਜ਼ ਅ ਵਿਲਿੰਗ ਪਾਰਟਿਸਪੈਂਟ ਜੀ। ਜੇਕਰ ਪੁਲਿਸ ਸੱਚਮੁੱਚ ਹੀ ਚਾਹੁੰਦੀ ਤਾਂ ਪਟੇਲ ਤੇ ਇਹ ਕਹਿ ਕੇ ਦੋਸ਼ ਲਗਾ ਸਕਦੀ ਸੀ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਕਾਫੀ ਕਿੰਨੀ ਖਤਰਨਾਕ ਹੈ, ਪਰ ਇਸ ਨੂੰ ਸਾਬਤ ਕਰਨਾ ਬਹੁਤ ਹੀ ਮੁਸ਼ਕਲ ਹੋਣਾ ਸੀ ਜੀ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਬਿਹਤਰ ਜ਼ਿੰਦਗੀ ਜੀਣ ਲਈ ਲੋਕ ਵਿਦੇਸ਼ਾਂ ਚ ਜਾਣ ਦੀ ਕੋਸ਼ਿਸ਼ ਕਰਦੇ ਹੋਏ ਹਰ ਰੋਜ਼ ਹੀ ਮੌਤ ਦਾ ਸ਼ਿਕਾਰ ਹੁੰਦੇ ਹਨ ਜੀ। ਸੋ ਬੋਟਮ ਲਾਈਨ ਇਹ ਹੈ ਕਿ ਅਗਰ ਤੁਸੀਂ ਕਿਸੇ ਵੀ ਇਲੀਗਲ ਧੰਦੇ ਵਿਚ ਆਪਣੀ ਮਰਜ਼ੀ ਆਪਣੀ ਕੰਸੈਂਟ ਨਾਲ ਤੁਸੀਂ ਸ਼ਾਮਲ ਹੁੰਦੇ ਹੋ ਤਾਂ ਲੇਟਰ ਆਨ ਡਾਊਨ ਦਾ ਰੋਡ ਤੁਸੀਂ ਦੂਜੀ ਪਾਰਟੀ ਦੇ ਉੱਪਰ ਇਲਜ਼ਾਮ ਲਾਉਣਾ ਬਹੁਤ ਹੀ ਔਖਾ ਹੋ ਜਾਂਦਾ ਜੀ।
ਠੀਕ ਹੈ, ਲੇਕਿਨ ਇਹਦੇ ਨਾਲ ਦੇਖੋ ਜੀ ਇੱਕ ਹੋਰ ਪਰਿਵਾਰ ਜਿਹੜੀ ਅਸੀਂ ਗੱਲ ਡਿਸਕਸ਼ਨ ਚ ਲੈ ਕੇ ਆਉਣਾ ਚਾਹਾਂਗੇ ਕਿ ਹੁਣ ਬਲਦੇਵ ਦੇ ਜਿਹੜੇ ਬਜ਼ੁਰਗ ਮਾਪੇ ਆ ਭਾਰਤ ਦੇ ਵਿਚ ਇਕੱਲੇ ਰਹਿ ਗਏ ਤੇ ਉਨ੍ਹਾਂ ਦੇ ਬੇਟੇ ਵੱਲੋਂ ਜੋ ਸਹਾਇਤਾ ਦੀਆਂ ਉਮੀਦਾਂ ਸੀਗੀਆਂ ਉਹ ਟੁੱਟ ਗਈਆਂ। ਸੋ ਹੁਣ ਬਲਦੇਵ ਦੀ ਮੌਤ ਲਈ ਕੀ ਹਰਸ਼ ਕੁਮਾਰ ਪਟੇਲ ਜਾਂ ਸਟੀਵ ਸ਼ਾਂਤ ਇਨ੍ਹਾਂ ਦੇ ਉੱਤੇ ਕੋਈ ਮੁਕੱਦਮਾ ਕੀਤਾ ਜਾ ਸਕਦਾ ਹੈ ਪਰਿਵਾਰ ਵੱਲੋਂ?
ਹਾਂਜੀ ਬਿਲਕੁਲ, ਉਹ ਦਾਅਵਾ ਠੋਕਣ ਦੇ ਯੋਗ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਤੇ ਮੌਤਾਂ ਲਈ ਦੋਸ਼ ਲਗਾਏ ਗਏ ਹਨ ਜਾਂ ਨਹੀਂ ਜੀ, ਨਾ ਹੀ ਇਸ ਗੱਲ ਦਾ ਕੋਈ ਫਰਕ ਪੈਂਦਾ ਕਿ ਬਲਦੇਵ ਦੇ ਪੇਰੈਂਟਸ ਇੰਡੀਆ ਵਿਚ ਹਨ। ਉਨ੍ਹਾਂ ਨੂੰ ਇਹ ਸਾਬਤ ਕਰਨਾ ਪਊਗਾ ਕਿ ਸ਼ੈਂਤ ਅਤੇ ਪਟੇਲ ਦੀਆਂ ਕਾਰਵਾਈਆਂ ਨੇ ਬਲਦੇਵ ਅਤੇ ਉਸਦੇ ਪਰਿਵਾਰ ਦੀ ਮੌਤ ਦਾ ਕਾਰਨ ਬਣਨ ਚ ਯੋਗਦਾਨ ਪਾਇਆ। ਉਹ ਸ਼ਾਇਦ ਅਦਾਲਤ ਵਿਚ ਜਿੱਤ ਵੀ ਜਾਣਗੇ, ਪਰ ਮੁੱਦਾ ਜਿੱਤਣ ਹਾਰਨ ਬਾਰੇ ਨਹੀਂ ਹੋਵੇਗਾ ਜੀ, ਸਗੋਂ ਇਸ਼ੂ ਤਾਂ ਸਿਰਫ ਅਪਰਾਧੀਆਂ ਤੋਂ ਪੈਸੇ ਵਾਪਸ ਕਰਵਾਉਣ ਬਾਰੇ ਹੋਊਗਾ ਜੀ।
ਅੱਛਾ ਹੁਣ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੀ ਐਕਸਪਲੋਇਟੇਸ਼ਨ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਔਰ ਜਿਹੜਾ ਉਹਨਾਂ ਦੇ ਵਿੱਚੋਂ ਵੀ ਕਈ ਲੋਕ ਜਿਹੜੇ ਨੇ ਉਹ ਹਿਊਮਨ ਸਮਗਲਿੰਗ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਬਾਰੇ ਉਹ ਵੀ ਗੱਲ ਆਉਂਦੀ ਹੈ ਤਾਂ ਤੁਹਾਡੇ ਕੋਲ ਤਾਂ ਕੇਸ ਆਉਂਦੇ ਹੋਣਗੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੋਈ ਕੇਸ ਐਸੇ ਆਉਂਦੇ ਆ ਜਿਹਦੇ ਵਿੱਚ ਕਿ ਜਿਹੜੇ ਮੇਲ ਮੈਂਬਰਸ ਨੇ ਉਹਨਾਂ ਨੂੰ ਕੋਈ ਜ਼ਬਰਦਸਤੀ ਕੰਮ ਕਰਾਇਆ ਜਾ ਰਿਹਾ ਜਾਂ ਐਕਸਪਲੋਇਟ ਕੀਤਾ ਜਾ ਰਿਹਾ ਲੜਕੀਆਂ ਦੇ ਬਾਰੇ ਖ਼ਬਰ ਐਸੀ ਆਉਂਦੀ ਰਹਿੰਦੀ ਹੈ ਸਾਡੇ ਕੋਲ ਤੁਹਾਡੇ ਕੋਲ ਤਾਂ ਕੇਸ ਆਉਂਦਾ ਤੁਹਾਨੂੰ ਸਾਰੀ ਪੱਕੀ ਯਕੀਨੀ ਤੌਰ ਤੇ ਖ਼ਬਰ ਹੋਏਗੀ ਕਿ ਨਹੀਂ ਹੈ ਕਿ ਲੜਕੀਆਂ ਨੂੰ ਕਈ ਵਾਰ ਯੂਨੋ ਰਿਲੇਸ਼ਨਸ਼ਿਪ ਬਣਾਉਣ ਵਾਸਤੇ ਵੀ ਮਜਬੂਰ ਕੀਤਾ ਜਾਂਦਾ ਹੈ ਤੇ ਐਸੇ ਕੇਸਾਂ ਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਇਹ ਜਿਹੜੇ ਗਿਰੋਹ ਹੈਗੇ ਨੇ ਜਿਹੜੇ ਹਿਊਮਨ ਸਮਗਲਿੰਗ ਕਰਦੇ ਨੇ ਸੋ ਉਹਨਾਂ ਨੂੰ ਕੀ ਕਿਰਪਾ ਕਰਕੇ ਜਰਾ ਇਹਦੇ ਤੇ ਐਨਾਲਿਸਿਸ ਦਿਓ ਜਰਾ ਪੂਰਾ।
ਹਾਂਜੀ, ਅਸੀਂ ਕਿਸ ਤਰ੍ਹਾਂ ਦੀ ਦੁਨੀਆਂ ਚ ਰਹਿ ਰਹੇ ਹਾਂ ਜਿੱਥੇ ਸਟੂਡੈਂਟ ਵੀਜ਼ੇ ਤੇ ਪਹੁੰਚੇ ਇੰਟਰਨੈਸ਼ਨਲ ਸਟੂਡੈਂਟ ਜੋ ਇੱਥੇ ਰਹਿ ਰਹੇ ਹਨ ਉਹਨਾਂ ਚੋਂ ਹੀ ਕੁਝ ਸਟੂਡੈਂਟਸ ਕੈਨੇਡਾ ਚ ਹੋਰ ਲੋਕਾਂ ਨੂੰ ਵਿਦਿਆਰਥੀਆਂ ਵੀਜ਼ੇ ਦੀ ਵਰਤੋਂ ਕਰਕੇ ਲਿਆਉਣ ਲਈ ਮਨੁੱਖੀ ਸਮਗਲਿੰਗ ਕਰ ਰਹੇ ਨੇ। ਦੂਰ ਜਾਣ ਦੀ ਲੋੜ ਨਹੀਂ, ਮੈਂ ਕੁਝ ਜਿਹੜੇ ਮੀਡੀਆ ਚ ਨਾਂ ਨਸ਼ਰ ਹੋ ਚੁੱਕੇ ਆ ਉਹਨਾਂ ਬਾਰੇ ਦੱਸ ਰਹੇ ਜੀ। ਰਜਤ, ਸੁਸ਼ੀਲ ਕੁਮਾਰ, ਬੌਬੀ, ਜੋ ਗ੍ਰੀਨ ਅਤੇ ਸੁਨੇਹਾ ਸਾਰਿਆਂ ਤੇ ਹੀ ਹਿਊਮਨ ਸਮਗਲਿੰਗ ਦੇ ਦੋਸ਼ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਜੀ। ਇਹ ਮਾਮਲਾ ਕੈਨੇਡਾ ਤੋਂ ਅਮਰੀਕਾ ਵਿਚ ਭਾਰਤੀ ਨਾਗਰਿਕਾਂ ਦੀ ਸਮਗਲਿੰਗ ਬਾਰੇ ਜੀ, ਜਿਸ ਵਿਚ ਰਜਤ ਅਤੇ ਕੁਮਾਰ ਦੂਜਿਆਂ ਨੂੰ ਦੱਸਦੇ ਹਨ ਕੀ ਕਰਨਾ ਜੀ। ਇਹਦੀ ਸਾਰੀ ਸਮਗਲਿੰਗ ਵਿਚ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਸਰਹੱਦ ਪਾਸ ਕਰਾਉਣ ਵਾਲੇ ਅਤੇ ਅਮਰੀਕਨ ਪਾਸੇ ਤੋਂ ਇਨ੍ਹਾਂ ਸਮਗਲ ਹੋਏ ਲੋਕਾਂ ਨੂੰ ਚੁੱਕਣ ਵਾਲੇ ਲੋਕ ਸਾਰੇ ਸ਼ਾਮਲ ਹਨ। ਸੋ ਇਹ ਬਹੁਤ ਬੜਾ ਗਰੋਹ ਹੈ ਜੀ ਜਿਹੜਾ ਤੁਹਾਨੂੰ ਸਰਹੱਦ ਤੇ ਛੱਡਦਾ, ਬਾਰਡਰ ਤੇ ਛੱਡਦਾ ਤੇ ਦੂਜੇ ਪਾਸੇ ਤੁਹਾਨੂੰ ਪਿਕ ਕਰਦਾ ਤੇ ਤੁਹਾਡੀ ਜਿਹੜੀ ਹੈਗੀ ਹੈ ਫਾਈਨਲ ਡੈਸਟੀਨੇਸ਼ਨ ਤੇ ਪਹੁੰਚਾਉਂਦਾ। ਇਟਸ ਅ ਬਿਗ ਇੰਡਸਟਰੀ ਜੀ।
ਅੱਛਾ, ਇਹਦੇ ਤੇ ਸਵਾਲ ਇਹ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਰਜਤ ਤੇ ਕੁਮਾਰ ਤੁਸੀਂ ਕਹਿ ਰਹੇ ਹੋ ਕਿ ਉਹ ਤਾਂ ਹੋ ਗਏ ਇਹਦੇ ਗਰੋਹ ਦੇ ਲੀਡਰ ਤੇ ਜਿਹੜਾ ਬੌਬੀ ਗ੍ਰੀਨ ਹੈ ਉਹ ਡਰਾਈਵਰ ਕਹਿੰਦਾ ਸੀ, ਪਰ ਕੀ ਹੁਣ ਗ੍ਰੀਨ ਜਿਹੜਾ ਉਹਨੂੰ ਘੱਟ ਦੋਸ਼ੀ ਮੰਨਿਆ ਜਾਏਗਾ?
ਅਗੇਨ ਗੁੱਡ ਕੁਐਸਚਨ, ਪਰ ਇਸ ਦਾ ਸਧਾਰਨ ਜਵਾਬ ਹੈ ਨਹੀਂ ਜੀ। ਇਹ ਸ਼ਾਮਲ ਸਾਰੇ ਹੀ ਵਿਅਕਤੀਆਂ ਨੂੰ ਬਰਾਬਰ ਦੋਸ਼ੀ ਮੰਨਿਆ ਜਾਊਗਾ ਜੀ। ਮੈਂ ਤੁਹਾਨੂੰ ਇਸ ਬਾਰੇ ਇੱਕ ਐਗਜ਼ਾਮਪਲ ਦੇ ਸਕਦਾ। ਮਿਸਾਲ ਵਜੋਂ ਜੇ ਦੋ ਲੋਕ ਕੋਈ ਬੈਂਕ ਲੁੱਟਣ ਜਾਂਦੇ ਆ, ਇੱਕ ਬੰਦੂਕ ਲੈ ਕੇ ਅੰਦਰ ਚਲਾ ਜਾਂਦਾ ਜਦੋਂ ਕਿ ਦੂਜਾ ਬਾਹਰ ਕਾਰ ਭੱਜਣ ਲਈ ਤਿਆਰ ਰਹਿੰਦਾ ਜੀ, ਤਾਂ ਉਹ ਦੋਵੇਂ ਹੀ ਬੈਂਕ ਲੁੱਟਣ ਲਈ ਬਰਾਬਰ ਦੋਸ਼ੀ ਮੰਨੇ ਜਾਣਗੇ ਜੀ। ਕਾਨੂੰਨ ਦੇ ਤਹਿਤ ਜਿਹੜਾ ਡਿਫਰੈਂਸ ਹੋਊਗਾ ਜੀ ਉਹ ਇਹ ਹੈ ਕਿ ਜੇ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਕਿੰਨੀ ਮਿਲਣੀ ਚਾਹੀਦੀ, ਡੈਥ ਹੋਣ ਦੀ ਡਿਫਰੈਂਸ ਜੀ। ਰਜਤ ਅਤੇ ਕੁਮਾਰ ਨੂੰ ਸੁਨੇਹਾ ਅਤੇ ਗ੍ਰੀਨ ਨਾਲੋਂ ਜੇਲ੍ਹ ਚ ਵਧੇਰਾ ਸਮਾਂ ਬਿਤਾਉਣ ਦਾ ਅਵਸਰ ਮਿਲੂਗਾ ਜੀ।
ਠੀਕ ਹੈ, ਇੱਕ ਹੋਰ ਨਾਮ ਬੜਾ ਚਰਚਾ ਦੇ ਵਿਸ਼ੇ ਰਿਹਾ ਹੋਏਗਾ ਬ੍ਰਿਜੇਸ਼ ਮਿਸ਼ਰਾ ਦਾ। ਇੰਟਰਨੈਸ਼ਨਲ ਸਟੂਡੈਂਟ ਕੇਸ ਦੇ ਵਿੱਚ ਵੀ ਉਹ ਵੀ ਕੈਨੇਡਾ ਲੈ ਕੇ ਆਉਂਦੇ ਸੀਗੇ, ਫਿਰ ਲਿਆਉਂਦੇ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ, ਫਿਰ ਜਾਲੀ ਉਹ ਕਹਿੰਦੇ ਸੀ ਕਿ ਪ੍ਰਵਾਨਗੀ ਪੱਤਰ ਦੇ ਦੇਣੇ ਉਹਨਾਂ ਨੂੰ, ਠੀਕ ਹੈ, ਤੇ ਉਹ ਕਈ ਤਰ੍ਹਾਂ ਦੇ ਉਹਨਾਂ ਨੇ ਕੈਨੇਡਾ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਦੇ ਕਾਨੂੰਨ ਆ ਉਹਦੀ ਉਲੰਘਣਾ ਕਰਨ ਦੇ ਐਲੀਗੇਸ਼ਨ ਉਹਨਾਂ ਤੇ ਲੱਗੇ, ਸੋ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ। ਇਹ ਸਾਰਾ ਡਿਟੇਲ ਦੇ ਵਿੱਚ ਦੱਸੋ ਸਰ।
ਹਾਂਜੀ, ਬ੍ਰਿਜੇਸ਼ ਮਿਸ਼ਰਾ ਭਾਰਤ ਵਿਚ ਇਕ ਟਰੈਵਲ ਏਜੰਟ ਸੀਗਾ ਜੀ, ਜੋ ਕਿ ਕੈਨੇਡਾ ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਉਹ ਟੂਰਿਸਟ ਵੀਜ਼ਾ ਤੇ ਆਇਆ ਸੀ ਅਤੇ ਫਿਰ ਕਦੇ ਵਾਪਸੀ ਨਹੀਂ ਗਿਆ ਜੀ। ਮਿਸ਼ਰਾ ਨੂੰ ਬਾਰਡਰ ਪੁਲਿਸ ਨੇ ਉਦੋਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਪੁਲਿਸ ਨੂੰ ਕੈਨੇਡੀਅਨ ਕਾਲਜਿਸ ਅਤੇ ਯੂਨੀਵਰਸਿਟੀ ਲਈ ਦਰਜਨਾ ਹੀ ਜਾਲੀ ਐਕਸੈਪਟੈਂਸ ਲੈਟਰ ਮਿਲੇ ਸਨ, ਜੋ 2016 ਅਤੇ 2020 ਦੇ ਵਿਚਕਾਰ ਭਾਰਤ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਪ੍ਰਦਾਨ ਕੀਤੇ ਗਏ ਸਨ। ਉਸ ਨੂੰ ਗਲਤ ਬਿਆਨੀ ਅਤੇ ਗਲਤ ਜਾਣਕਾਰੀ ਪ੍ਰਦਾਨ ਕਰਨ ਸਮੇਤ ਇਮੀਗ੍ਰੇਸ਼ਨ ਕ੍ਰਾਈਮਸ ਲਈ ਦੋਸ਼ੀ ਮੰਨਿਆ ਗਿਆ ਸੀ ਅਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਲਗਭਗ 1 ਸਾਲ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਉਸ ਨੂੰ ਆਖਿਰਕਾਰ 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਸਦੀ ਜਿਹੜੀ ਜੇਲ੍ਹ ਯਾਤਰਾ ਸਮਾਪਤ ਹੋਣ ਤੋਂ ਬਾਅਦ ਉਸ ਨੂੰ ਭਾਵ ਡੈਫੀਨੇਟਲੀ ਇੰਡੀਆ ਡਿਪੋਰਟ ਕੀਤਾ ਜਾਊਗਾ, ਜਿੱਥੇ ਉਸਦੀ ਹੋਰ ਜਿਹੜੇ ਅਪਰਾਧਿਕ ਦੋਸ਼ ਵੀ ਬੇਸਬਰੀ ਨਾਲ ਉਡੀਕ ਕਰ ਰਹੇ, ਜਿਸ ਵਿਚ ਪੰਜਾਬ ਦਾ ਟਰੈਵਲ ਐਕਟ ਉਹਦੇ ਅਧੀਨ ਜਿਹੜਾ ਹੈਗਾ ਹਿਊਮਨ ਸਮਗਲਿੰਗ ਦੇ ਅਪਰਾਧ ਵੀ ਸ਼ਾਮਲ ਹਨ, ਅਤੇ ਜੇ ਉਹ ਉਥੇ ਕਨਵਿਕਟ ਹੋ ਜਾਂਦਾ ਤੇ ਅਗਰ ਸਿਸਟਮ ਸਹੀ ਤਰੀਕੇ ਨਾਲ ਚੱਲਦਾ ਤਾਂ ਉਹਨਾਂ ਕ੍ਰਾਈਮਸ ਲਈ ਵੱਧ ਤੋਂ ਵੱਧ ਸਜ਼ਾਏ ਮੌਤ ਹੈ ਇੰਡੀਆ ਚ।
ਅੱਛਾ, ਇਹਦੇ ਚ ਫਿਰ ਇਹ ਵੀ ਗੱਲ ਇੱਕ ਚਰਚਾ ਦਾ ਵਿਸ਼ਾ ਬਣੀ ਸੀਗੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਹੁਣ ਉਹਨਾਂ ਨੂੰ ਐਕਸੈਪਟੈਂਸ ਲੈਟਰ ਉੱਥੇ ਮਿਲਿਆ, ਠੀਕ ਹੈ, ਔਰ ਜਿਹਨੂੰ ਅਸੀਂ ਪ੍ਰਵਾਨਗੀ ਪੱਤਰ ਵੀ ਕਹਿ ਦਿੰਦੇ ਹਾਂ। ਹੁਣ ਐਕਸੈਪਟੈਂਸ ਲੈਟਰ ਜਦੋਂ ਉਹ ਬਾਅਦ ਚ ਪਤਾ ਲੱਗਾ ਵੀ ਇਹ ਬ੍ਰਿਜੇਸ਼ ਮਿਸ਼ਰਾ ਉਹਨਾਂ ਨੇ ਗੱਲ ਦਿੱਤੇ ਸੀਗੇ, ਸੋ ਸਟੂਡੈਂਟ ਜਿਹੜੇ ਸੀਗੇ ਕੀ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉਹ ਚੈੱਕ ਕਰਨ, ਉਹ ਵੀ ਕਿਤੇ ਇਹਦੇ ਚ ਭਾਗੀਦਾਰ ਸੀਗੇ ਜਾਂ ਫਿਰ ਉਹ ਖੁਦ ਹੀ ਵਿਕਟਿਮ ਸੀਗੇ, ਪੀੜਿਤ ਸੀਗੇ ਕਿ ਜੀ ਉਹ ਤਾਂ ਉਹਨਾਂ ਤੋਂ ਖੁਦ ਨੀ ਪਤਾ ਲੱਗਾ ਇਹ ਕੀ ਮਾਮਲਾ ਸੀ।
ਜਦ ਕਦੇ ਵੀ ਗੱਲਬਾਤ ਸਟੂਡੈਂਟ ਦੀ ਚੱਲਦੀ ਹੈ ਜੀ, ਹਰ ਕੋਈ ਸਦਾ ਵਿਦਿਆਰਥੀ ਤੇ ਸ਼ੱਕ ਕਰਦਾ, ਪਰ ਇਸ ਮਾਮਲੇ ਵਿਚ ਸੱਚਮੁੱਚ ਹੀ ਇਸ ਤਰ੍ਹਾਂ ਜਾਪਦਾ ਕਿ ਇਹ ਸਟੂਡੈਂਟ ਤਾਂ ਖੁਦ ਹੀ ਮਿਸ਼ਰਾ ਦੇ ਸ਼ਿਕਾਰ ਸਨ ਜੀ। ਮਿਸ਼ਰਾ ਵਿਦਿਆਰਥੀਆਂ ਨੂੰ ਕਈ ਸਕੂਲਾਂ ਵਿਚ ਅਰਜ਼ੀ ਦੇਣ ਦੀ ਸਲਾਹ ਦਿੰਦਾ ਸੀ ਅਤੇ ਸਟੂਡੈਂਟ ਉਸ ਨੂੰ ਆਪਣੇ ਪਾਸਪੋਰਟ, ਟ੍ਰਾਂਸਕ੍ਰਿਪਟ ਅਤੇ ਇੰਗਲਿਸ਼ ਲੈਂਗੁਏਜ ਦੇ ਟੈਸਟ ਦੇ ਜਿਹੜੇ ਨਤੀਜਿਆਂ ਦੀ ਜਾਣਕਾਰੀ ਦੇ ਦਿੰਦੇ ਸੀ। ਉਨ੍ਹਾਂ ਨੂੰ ਖੁਦ ਆਪ ਕਦੇ ਵੀ ਕਿਸੇ ਸਕੂਲ ਲਈ ਅਰਜ਼ੀ ਨਹੀਂ ਉਨ੍ਹਾਂ ਨੇ ਆਪ ਨਹੀਂ ਸੀ ਦਿੱਤੀ। ਫਿਰ ਸਟੂਡੈਂਟਸ ਨੂੰ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਨੂੰ ਇੱਕ ਸਕੂਲ ਵਿਚ ਦਾਖਲਾ ਮਿਲ ਗਿਆ ਅਤੇ ਉਹ ਮਿਸ਼ਰਾ ਦੇ ਦਫ਼ਤਰ ਤੋਂ ਆਪਣੇ ਜਿਹੜੇ ਹੈਗੇ ਐਕਸੈਪਟੈਂਸ ਲੈਟਰ ਹਾਸਲ ਕਰ ਸਕਦੇ ਆ ਜੀ। ਕੈਨੇਡਾ ਪਹੁੰਚ ਕੇ ਸਟੂਡੈਂਟਸ ਵੱਲੋਂ ਸਕੂਲ ਦੀਆਂ ਕਲਾਸਾਂ ਚ ਦਾਖਲਾ ਲੈਣ ਦੀ ਕੋਸ਼ਿਸ਼ ਕਰਨ ਉਪਰੰਤ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ, ਕਿਉਂਕਿ ਉਨ੍ਹਾਂ ਕੋਲ ਜੋ ਦਾਖਲਾ ਪੱਤਰ ਸਨ ਉਹ ਸਾਰੇ ਹੀ ਫਰੌਡੁਲੈਂਟ ਫਰਜ਼ੀ ਸਨ ਜੀ।
ਅੱਛਾ, ਹੁਣ ਜੋ ਕੁਛ ਇਹ ਹੋਇਆ ਬ੍ਰਿਜਮੋਹਨ ਸਾਹਿਬ, ਇਹ ਤੇ ਵਕੀਲ ਸਾਹਿਬ ਸਾਰਾ ਕੁਛ ਇੰਡੀਆ ਦੇ ਵਿਚ ਹੋਇਆ, ਠੀਕ ਹੈ, ਹੋਇਆ ਤੇ ਗਲਤ ਹੈ, ਲੇਕਿਨ ਸਵਾਲ ਇੱਕ ਬਣਦਾ ਇੰਟਰਸਟਿੰਗ, ਕਿਉਂਕਿ ਕਈ ਵਾਰ ਅਸੀਂ ਗੱਲ ਸੁਣ ਲੈਂਦੇ ਜੀ ਇਹ ਕੈਨੇਡਾ ਦੀ ਜੁਰਿਸਡਿਕਸ਼ਨ ਚੋਂ ਬਾਹਰ ਹੋਇਆ ਔਰ ਇਹਦੇ ਤੇ ਜੀ ਇਸ ਲਈ ਕਾਨੂੰਨੀ ਕਾਰਵਾਈ ਥੋੜੀ ਔਖੀ ਹੋ ਰਹੀ ਹੈ। ਹੁਣ ਕੈਨੇਡਾ ਨੇ ਬ੍ਰਿਜੇਸ਼ ਮਿਸ਼ਰਾ ਤੇ ਭਾਰਤ ਦੇ ਵਿਚ ਜੋ ਉਨ੍ਹਾਂ ਦੇ ਉੱਤੇ ਅਪਰਾਧਾਂ ਦੇ ਐਲੀਗੇਸ਼ਨ ਲੱਗੇ, ਠੀਕ ਹੈ ਨੀ, ਉਹ ਪਰ ਇੱਥੇ ਕੈਨੇਡਾ ਦੇ ਵਿਚ ਸਾਰਾ ਮਾਮਲਾ ਚੱਲਿਆ, ਇਹ ਕਿੱਦਾਂ ਹੋਇਆ ਇਹ ਜ਼ਰਾ ਸਮਝਾਓ।
ਹਾਂਜੀ, ਕਿਸੇ ਵੇਲੇ ਅਗਰ ਮੌਕਾ ਮਿਲਿਆ ਤਾਂ ਤੁਹਾਡੇ ਮੰਚ ਦੇ ਉੱਪਰ ਆਪਾਂ ਜੁਰਿਸਡਿਕਸ਼ਨ ਦੀ ਜ਼ਰੂਰ ਗੱਲਬਾਤ ਕਰਾਂਗੇ। ਮੈਂ ਇੱਕ ਬਹੁਤ ਹੀ ਇੰਟਰਸਟਿੰਗ ਕੇਸ ਇਸ ਵੇਲੇ ਟੋਰਾਂਟੋ ਚ ਡੀਲ ਕਰ ਰਹੇ ਜਿੱਥੇ ਜੱਜ ਨੇ ਕੇਸ ਦਾ ਟ੍ਰਾਇਲ ਹੋ ਚੁੱਕਿਆ, ਜੱਜ ਨੇ ਫੈਸਲਾ ਸੁਣਾਉਣਾ, ਪਰ ਜਿਹੜਾ ਸਾਡਾ ਕਲਾਇੰਟ ਹੈ ਇਸ ਵੇਲੇ ਉਹ ਇੰਡੀਆ ਚ ਹੈ, ਸਟੂਡੈਂਟ ਹੈ, ਉਹਨੂੰ ਵਾਪਸ ਆਉਣ ਦਾ ਵੀਜ਼ਾ ਨਹੀਂ ਮਿਲ ਰਿਹਾ। ਸੋ ਬੜੀ ਇਸ ਵੇਲੇ ਸਾਰਾ ਜਿਹੜਾ ਲੀਗਲ ਸਿਸਟਮ ਹੈ ਛੇ ਸੌ ਪੰਜੇ ਚ ਪਿਆ ਹੋਇਆ ਕੀ ਕੀਤਾ ਜਾਵੇ, ਕਿਉਂਕਿ ਕੋਰਟ ਦੀ ਜੁਰਿਸਡਿਕਸ਼ਨ ਹੈ ਜਾਂ ਨਹੀਂ। ਪਰ ਐਨੀਵੇ ਦੈਟਸ ਅ ਗੁੱਡ ਕੁਐਸਚਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿਰਫ ਉਨ੍ਹਾਂ ਅਪਰਾਧਾਂ ਦੇ ਹੀ ਉਸ ਜਗ੍ਹਾ ਤੇ ਦੋਸ਼ ਲਗਾਏ ਜਾ ਸਕਦੇ ਜਿੱਥੇ ਉਹ ਵਾਪਰੇ ਹੋਣ, ਭਾਵੇਂ ਮਿਸ਼ਰਾ ਤੇ ਕੈਨੇਡਾ ਵਿਚ ਦੋਸ਼ ਲਗਾਏ ਗਏ ਹਨ, ਪਰ ਉਸਨੇ ਬਹੁਤ ਸਾਰੀਆਂ ਜਿਹੜੀਆਂ ਫੌਜੁਲੈਂਟ ਐਕਟੀਵਿਟੀਆਂ ਕੀਤੀਆਂ ਉਹ ਇੰਡੀਆ ਸ਼ੁਰੂ ਕੀਤੀਆਂ, ਪਰ ਕੈਨੇਡਾ ਚ ਆ ਕੇ ਉਨ੍ਹਾਂ ਦਾ ਜਿਹੜਾ ਹੈਗਾ ਉਨ੍ਹਾਂ ਦੀ ਸਮਾਪਤੀ ਹੋਈ ਹੈ। ਇਸੇ ਕਾਰਨ ਕਰਕੇ ਹੀ ਉਸਤੇ ਕੈਨੇਡਾ ਵਿਚ ਦੋਸ਼ ਜਿਹੜੇ ਹੈਗੇ ਕ੍ਰਾਈਮ ਆਪਣੇ ਐਲੀਗੇਸ਼ਨ ਲਗਾਉਣੇ ਸੰਭਵ ਹੋ ਸਕੇਗੀ। ਇਸ ਸਮੇਂ ਉਹ ਕੈਨੇਡਾ ਜੇਲ੍ਹ ਯਾਤਰਾ ਕਰ ਰਿਹਾ, ਇਸ ਲਈ ਕਈ ਵਾਰ ਜਿਹੜਾ ਸਾਡਾ ਸਿਸਟਮ ਬਿਲਕੁਲ ਉਸੇ ਤਰ੍ਹਾਂ ਕੰਮ ਕਰਦਾ ਜਿਸ ਤਰ੍ਹਾਂ ਉਸਨੂੰ ਕੰਮ ਕਰਨਾ ਚਾਹੀਦਾ।
ਅੱਛਾ, ਹੁਣ ਅਸੀਂ ਇੱਕ ਹੋਰ ਕੇਸ ਦੀ ਗੱਲ ਕਰਦੇ ਹਾਂ। ਇਹ ਕਰਮਦੀਪ ਸਿੰਘ ਬਾਗੜੀ ਉਨ੍ਹਾਂ ਦਾ ਮਾਮਲਾ ਸੀ ਜਿੱਥੇ ਕਿ ਉਨ੍ਹਾਂ ਨੇ ਵੀ ਇੱਕ ਵਾਰ ਅਮਰੀਕਾ ਚ ਲੋਕਾਂ ਨੂੰ ਸਮਗਲ ਕਰਨ ਦੇ ਉਨ੍ਹਾਂ ਦੇ ਉੱਤੇ ਐਲੀਗੇਸ਼ਨ ਲੱਗੇ ਸੀਗੇ, ਸੋ ਉਨ੍ਹਾਂ ਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਗਿਆ, ਇਹਦੇ ਬਾਰੇ ਜਰਾ ਡਿਟੇਲ ਦੱਸੋ।
ਹਾਂਜੀ, ਬਾਗੜੀ ਜੋ ਬ੍ਰਿਟਿਸ਼ ਕੋਲੰਬੀਆ ਦਾ ਬਸ਼ਿੰਦਾ ਸੀ, ਉਸਨੂੰ ਅਮਰੀਕਾ ਚ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਭਰੀ ਹੋਈ ਵੈਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀਗਾ ਜੀ। ਉਸਨੇ ਬਾਰਡਰ ਪੁਲਿਸ ਨੂੰ ਦਸਿਆ ਕਿ ਉਹ 2014 ਚ ਬਾਬਾ ਨਾਂ ਦੇ ਇਕ ਵਿਅਕਤੀ ਨੂੰ ਗੁਰਦੁਆਰੇ ਚ ਮਿਲਿਆ ਸੀਗਾ ਜੀ। ਜਦੋਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸਨੇ ਬਾਰਡਰ ਪੁਲਿਸ ਨੂੰ ਦਸਿਆ ਕਿ ਇਹ ਪਹਿਲੀ ਵਾਰ ਹੀ ਸੀ ਜਦੋਂ ਉਸਨੇ ਕਿਸੇ ਗੈਰ ਕਾਨੂੰਨੀ ਵਿਦੇਸ਼ੀ ਨੂੰ ਬਾਰਡਰ ਪਾਰ ਕਰਵਾਉਣ ਦਾ ਕੰਮ ਕੀਤਾ ਸੀਗਾ ਜੀ। ਉਸਨੂੰ ਇਕ ਕ੍ਰਿਮੀਨਲ ਆਰਗਨਾਈਜੇਸ਼ਨ ਨਾਲ ਕੰਮ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ ਡਿਪੋਰਟ ਕੀਤੇ ਜਾਣ ਦਾ ਹੁਕਮ ਸੁਣਾਇਆ ਗਿਆ। ਜਦ ਆਪਾਂ ਕ੍ਰਿਮੀਨਲ ਆਰਗਨਾਈਜੇਸ਼ਨ ਦੀ ਗੱਲਬਾਤ ਕਰੀਏ, ਅਪਰਾਧਿਕ ਸੰਗਠਨ ਬਾਰੇ ਜ਼ਿਆਦਾਤਰ ਸਬੂਤ ਉਸ ਵੱਲੋਂ ਪੁਲਿਸ ਨੂੰ ਦਿੱਤੇ ਉਸਦੇ ਆਪਣੇ ਬੋਲੇ ਹੋਏ ਸ਼ਬਦ ਹੀ ਸੀ ਜੀ। ਇਸ ਲਈ ਹਮੇਸ਼ਾ ਇਹ ਗੱਲ ਯਾਦ ਲੜਬਣ ਲਓ ਕਿ ਪੁਲਿਸ ਨੂੰ ਕੋਈ ਵੀ ਬਿਆਨ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਆਪਣੇ ਲਾਅਰ ਦੀ ਸਲਾਹ ਜ਼ਰੂਰ ਲਓ ਜੀ।
ਠੀਕ ਹੈ, ਪਰ ਉਸ ਵੇਲੇ ਇਹ ਜਿਹੜਾ ਬਾਗੜੀ ਨੇ ਕਰਮਜੀਤ ਸਿੰਘ ਬਾਗੜੀ, ਉਹਨੇ ਇੱਕ ਬਹਾਨਾ ਜਿਹਾ ਵੀ ਲਾਇਆ ਸੀ ਕਿ ਜੀ ਉਹ ਨਸ਼ੇ ਦਾ ਆਦੀ ਹੋਣ ਕਰਕੇ ਉਹਨੂੰ ਵਰਤਿਆ ਗਿਆ, ਤੇ ਅਦਾਲਤ ਨੇ ਤਾਂ ਪਰ ਇਸ ਬਹਾਨੇ ਦੀ ਬਹੁਤੀ ਪਰਵਾਹ ਨਹੀਂ ਕੀਤੀ, ਇਹ ਕਿਉਂ ਹੋਇਆ ਤਾਂ?
ਬਾਗੜੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਨਸ਼ਿਆਂ ਦਾ ਆਦੀ ਹੋਣ ਕਰਕੇ ਉਹ ਸਹੀ ਫੈਸਲੇ ਲੈਣ ਦੇ ਯੋਗ ਨਹੀਂ ਸੀ ਅਤੇ ਆਪਣੀ ਮਾਨਸਿਕ ਹਾਲਤ ਕਮਜ਼ੋਰ ਹੋਣ ਕਾਰਨ ਉਸਨੇ ਇੱਕ ਕ੍ਰਿਮੀਨਲ ਆਰਗਨਾਈਜੇਸ਼ਨ ਨਾਲ ਕੰਮ ਕੀਤਾ ਜੀ, ਪਰ ਫਿਰ ਉਸਦੇ ਆਪਣੇ ਸ਼ਬਦਾਂ ਨੇ ਹੀ ਉਸਨੂੰ ਬਰਬਾਦ ਕਰ ਦਿੱਤਾ ਜੀ। ਬਾਗਣੀ ਨੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਕਿ ਉਹ ਲੋਕਾਂ ਦੀ ਤਸਕਰੀ ਦੇ ਸੌਦੇ ਸ਼ਾਮਲ ਸੀ ਅਤੇ ਇਸ ਚ ਉਸ ਨੂੰ ਭੁਗਤਾਨ ਕੀਤਾ ਜਾਂਦਾ ਸੀ। ਬਾਗਣੀ ਨੇ ਖੁਦ ਪੁਲਿਸ ਨੂੰ ਦੱਸਿਆ ਕਿ ਉਹ ਜਾਣਦਾ ਸੀ ਕਿ ਘੱਟੋ ਘੱਟ ਐਟਲੀਸਟ ਔਨ ਟੂ ਯੂ ਨੋ ਦੋ ਮੌਕਿਆਂ ਤੇ ਤਾਂ ਉਹ ਬਿਲਕੁਲ ਹੀ ਉਸਨੇ ਜਿਹੜੇ ਗੈਰ ਕਾਨੂੰਨੀ ਕੰਮ ਕੀਤੇ ਸੀ ਉਹਦੇ ਆਪਣੀ ਨੌਲੇਜ ਆਪਣੀ ਕੰਸੈਂਟ ਆਪਣੀ ਸਲਾਹ ਨਾਲ ਕੀਤੇ ਸੀ।
ਅੱਛਾ ਇੱਕ ਚੀਜ਼ ਹੋਰ ਅਸੀਂ ਬ੍ਰਿਜਮਨ ਸਾਹਿਬ ਦੇਖਦੇ ਹਾਂ ਕਿ ਜਿਹੜੇ ਤੁਸੀਂ ਪਹਿਲਾਂ ਵੀ ਹੁਣੇ ਦੱਸਿਆ ਸੀਗਾ ਕਿ ਅੱਜ ਤੁਸੀਂ ਬੜੀ ਇੰਟਰਸਟਿੰਗ ਚੀਜ਼ ਬਹੁਤ ਸਾਰੀਆਂ ਨਵੀਆਂ ਗੱਲਾਂ ਅਸੀਂ ਤੁਹਾਡੇ ਤੋਂ ਸਿੱਖਦੇ ਹਾਂ ਕਿ ਜੇ ਤੁਸੀਂ ਖੁਦ ਹੀ ਕਿਸੇ ਕ੍ਰਾਈਮ ਦੇ ਵਿੱਚ ਸ਼ਾਮਲ ਹੋ ਜਾਂਦੇ ਹੋ ਤੇ ਬਾਅਦ ਦੇ ਵਿੱਚ ਤੁਹਾਡੀਆਂ ਆਪਸ਼ਨਸ ਬੜੀਆਂ ਲਿਮਿਟਿਡ ਰਹਿ ਜਾਂਦੀਆਂ, ਸੋ ਕਿਸੇ ਕ੍ਰਾਈਮ ਚ ਖੁਦ ਹੀ ਸ਼ਾਮਲ ਨਾ ਹੋ। ਲੇਕਿਨ ਹੁਣ ਸਰ ਜਿਹੜੇ ਲੋਕ ਕੈਨੇਡਾ ਅਮਰੀਕਾ ਜਿਨ੍ਹਾਂ ਨੂੰ ਸਵਗਲ ਕੀਤਾ ਜਾਂਦਾ ਹੈ ਉਹ ਕਈ ਵਾਰ ਉੱਥੇ ਡਿੱਗ ਗਏ, ਕੋਈ ਸੱਟ ਚੋਟ ਲੱਗ ਗਈ ਉਹਨਾਂ ਦੇ ਜਾਂ ਕਿਤੇ ਟੱਕਰ ਹੋਣ ਨਾਲ ਕਿਤੇ ਸੱਟ ਚੋਟ ਲੱਗ ਗਈ, ਸੋ ਹੋਏ ਤੇ ਚਲੋ ਮਰਜ਼ੀ ਨਾਲ ਸ਼ਾਮਲ, ਉਹਨੂੰ ਪਤਾ ਹੁੰਦਾ ਵੀ ਇਹ ਹਿਊਮਨ ਸਮਗਲਿੰਗ ਕੰਮ ਗਲਤ ਹੈ। ਲੇਕਿਨ ਕੀ ਉਹ ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਸੱਟਾਂ ਲੱਗ ਗਈਆਂ ਕੋਈ ਦਾਵਾ ਠੋਕਣ ਦੇ ਯੋਗ ਹੈਗੇ ਆ, ਉਹ ਕੁਆਲੀਫਾਈ ਹੁੰਦੇ ਕਿ ਨਹੀਂ?
ਸਾਨੂੰ ਪਤਾ ਕਿ ਜਿੱਥੇ ਲੋਕ ਕੈਨੇਡਾ ਆਉਣ ਦੀ ਕੋਸ਼ਿਸ਼ ਚ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਉੱਥੇ ਨਾਲ ਹੀ ਹੋਰ ਲੋਕ ਵੀ ਕੈਨੇਡਾ ਜਾਂ ਅਮਰੀਕਾ ਚ ਸਮਗਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਵੀ ਹੋ ਜਾਂਦੇ ਹਨ। ਕਿਸੇ ਅਜਿਹੇ ਵਿਅਕਤੀ ਦਾ ਦਾਵਾ ਕਰਨਾ ਬਹੁਤ ਹੀ ਮੁਸ਼ਕਲ ਹੋਵੇਗਾ ਜਿਸ ਦਾ ਤੁਸੀਂ ਕ੍ਰਿਮੀਨਲ ਐਕਟੀਵਿਟੀ ਵਿਚ ਸਾਥ ਦੇ ਰਹੇ ਹੋ। ਇਸ ਨੂੰ ਮਨੁੱਖੀ ਸਮਗਲਿੰਗ ਵਜੋਂ ਯੂ ਨੋ ਜਾਣਿਆ ਜਾਂਦਾ ਜੀ। ਜਦੋਂ ਵੀ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੋਵੇ ਤਾਂ ਤੁਸੀਂ ਮੁਕੱਦਮਾ ਕਰਨ ਦੇ ਯੋਗ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਅਦਾਲਤ ਕਾਨੂੰਨ ਤੋੜਨ ਦਾ ਇਨਾਮ ਨਹੀਂ ਦੇ ਸਕਦੀ ਜੀ। ਇਸ ਲਈ ਜਦੋਂ ਤੁਸੀਂ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ ਵਿਚ ਸ਼ਾਮਲ ਹੁੰਦੇ ਹੋ ਤਾਂ ਹੋ ਸਕਦਾ ਵੀ ਕਾਨੂੰਨ ਤੁਹਾਡੀ ਰੱਖਿਆ ਨਾ ਕਰ ਸਕੇ ਜੀ। ਸੋ ਬੀ ਵੈਰੀ ਵੈਰੀ ਕੇਅਰਫੁਲ ਯੂ ਨੋ। ਜਦ ਤੁਸੀਂ ਕੋਰਟ ਕਚਹਿਰੀ ਦਾ ਦਰਵਾਜ਼ਾ ਖੁਕਾਉਂਦੇ ਹੋ ਤਾਂ ਮੋਸਟ ਆਫ ਦਾ ਟਾਈਮ ਤੁਹਾਡੇ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਵੀ ਤੁਸੀਂ ਯੂ ਨੋ ਆਪ ਯੂ ਵਿਲ ਹੈਵ ਅ ਕਲੀਨ ਕਾਲਰ ਟੂ ਸਟਾਰਟ ਵਿਦ।
ਠੀਕ ਹੈ ਸਰ, ਕਈ ਵਾਰ ਕੀ ਹੁੰਦਾ ਕਿ ਬੰਦੇ ਨੂੰ ਦੱਸਿਆ ਜਾਂਦਾ ਜੀ ਤੁਸੀਂ ਕੈਨੇਡਾ ਆਉਣਾ ਤੇ ਉਹਦੇ ਵਾਸਤੇ ਬੜਾ ਆਸਾਨ ਜਿਹਾ ਰਸਤਾ ਹੈ, ਉਹ ਇੰਨਾ ਆਸਾਨ ਦੱਸਦੇ ਕਿ ਫਿਰ ਉੱਥੇ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ। ਸੋ ਉਹਦੇ ਬਾਰੇ ਜਿਹੜਾ ਸਾਡੇ ਸਰੋਤੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਦੱਸੋ ਕਿ ਵਕੀਲ ਹੋਣ ਦੇ ਨਾਤੇ, ਲਵਰ ਹੋਣ ਦੇ ਨਾਤੇ ਤੁਸੀਂ ਕੀ ਸਲਾਹ ਦਿੰਦੇ ਹੋ?
ਯੂ ਨੋ ਜੇ ਇਹ ਸੁਣਨ ਜੇ ਇਹ ਸਪੋਜ਼ ਕਰੋ ਤੁਹਾਨੂੰ ਕੋਈ ਚੀਜ਼ ਦੱਸਦੇ ਹਾਂ ਜੇ ਸੁਣਨ ਨੂੰ ਇੰਨੀ ਵਧੀਆ ਜਾਪਦੀ ਹੈ ਤੁਸੀਂ ਸੋਚਦੇ ਸੱਚ ਨਹੀਂ ਹੋ ਸਕਦਾ ਤਾਂ ਸ਼ਾਇਦ ਇਹ ਸੱਚ ਹੋਵੇਗਾ ਵੀ ਨਹੀਂ। ਕੈਨੇਡਾ ਲਈ ਬਹੁਤ ਸਾਰੇ ਕਾਨੂੰਨ ਅਤੇ ਕਾਨੂੰਨੀ ਰਸਤੇ ਹਨ, ਤੁਹਾਨੂੰ ਕਿਸੇ ਵੀ ਅਪਰਾਧੀ ਗਿਰੋਹ ਦਾ ਸ਼ਿਕਾਰ ਹੋਣ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ। ਬੇਈਮਾਨ ਏਜੰਟਸ ਅਤੇ ਧੋਖੇਬਾਜ਼ ਸਲਾਹਕਾਰ ਤੁਹਾਨੂੰ ਝੂਠੇ ਸੁਪਨੇ ਵਿਖਾਉਣਗੇ। ਬਾਟਮ ਲਾਈਨ ਇਹ ਹੈ, ਰਿਐਲਿਟੀ ਇਹ ਹੈ ਵੀ ਕੈਨੇਡਾ ਨੂੰ ਵਧੇਰੇ ਨੌਜਵਾਨ ਕਾਮਿਆਂ ਦੀ ਸਖ਼ਤ ਲੋੜ ਹੈ, ਇਸ ਗੱਲ ਤੇ ਤੁਹਾਨੂੰ ਯਕੀਨ ਰੱਖਣਾ ਚਾਹੀਦਾ। ਸੋ ਤੁਸੀਂ ਯੂ ਨੋ ਇੰਸਟੈਡ ਆਫ ਵੀ ਤੁਸੀਂ ਇਹਨਾਂ ਗਲਤ ਬੰਦੇ ਦੇ ਹੱਥ ਚੜੋ ਤੇ ਆਪਣੀ ਜ਼ਿੰਦਗੀ ਨੂੰ ਜੋਖਮ ਚ ਪਾਓ, ਜੇ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਜਾਂ ਇੱਥੇ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਸਹੀ ਤਰੀਕੇ ਨਾਲ ਆਉਣਾ ਚਾਹੋ ਤਾਂ ਬਹੁਤ ਰਸਤੇ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜਾਣ ਤੋਂ ਪਹਿਲਾਂ ਤੁਸੀਂ ਕੁਝ ਹੋਰ ਐਡ ਕਰਨਾ ਚਾਹੋ ਉਹ ਵੀ ਜ਼ਰੂਰ ਕਰੋ, ਔਰ ਆਪਣੀ ਕੰਟੈਕਟ ਡਿਟੇਲਸ ਜਿਹੜੀਆਂ ਨੇ ਉਹ ਵੀ ਜ਼ਰੂਰ ਸ਼ੇਅਰ ਕਰੋ। ਮੈਂ ਕੁਇਕਲੀ ਆਪਣੇ ਵੱਲੋਂ ਵੀ ਦੱਸਣਾ ਚਾਹੁੰਦਾ ਹੈਗਾ ਕਿ ਵਕੀਲ ਬ੍ਰਿਜਮੋਹਨ ਸਾਹਿਬ ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਸਰਵਿਸ ਕਰ ਰਹੇ ਨੇ, ਫਿਰ ਚਾਹੇ ਉਹ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ, ਚਾਹੇ ਅਸੀਂ ਅਲਬਰਟਾ ਦੀ ਗੱਲ ਕਰੀਏ, ਹੁਣ ਸਾਡੇ ਇੱਥੇ ਓਨਟੇਰੀਓ ਦੇ ਵਿੱਚ ਵੀ ਬ੍ਰੈਂਪਟਨ ਚ ਮੈਂ ਇਹਨਾਂ ਦਾ ਆਫਿਸ ਖੁਦ ਵੀ ਦੇਖ ਕੇ ਆਇਆ, ਨਾਈਸ ਪ੍ਰੋਫੈਸ਼ਨਲ ਆਫਿਸ, ਬੜੇ ਵਧੀਆ ਇਹਨਾਂ ਕੋਲ ਸਟਾਫ ਹੈ, ਪੂਰੀ ਟੀਮ ਹੈ ਇਹਨਾਂ ਕੋਲ। ਸੋ ਕੋਈ ਵੀ ਕਾਨੂੰਨੀ ਸਲਾਹ ਮਸ਼ਵਰਾ ਲੈਣਾ ਹੈ ਤੇ ਤੁਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਗੱਲ ਕਰ ਸਕਦੇ ਹੋ। ਸਰ ਬਹੁਤ ਵਧੀਆ ਜਾਣਕਾਰੀ, ਡਿਟੇਲ ਹਰ ਵਾਰ ਤੁਹਾਡੇ ਤੋਂ ਕੁਛ ਨਾ ਕੁਛ ਸਿੱਖੀ ਦਾ ਵਧੀਆ। ਸੋ ਕੁਛ ਹੋਰ ਐਡ ਕਰਨਾ ਚਾਹੋ ਵੀ ਕਰੋ, ਔਰ ਫੋਨ ਨੰਬਰ ਵੀ ਜ਼ਰੂਰ ਦਿਓ ਜੀ।
ਜੀ ਆਮ ਤੌਰ ਤੇ ਲੋਕੀ ਕੁਐਸਚਨ ਪੁੱਛਦੇ ਆ ਵੀ ਕੈਨੇਡਾ ਹੈ ਕਿਸ ਦਾ ਜੀ, ਮੂਲ ਨਿਵਾਸੀਆਂ ਦਾ ਜਾਂ ਕਿ ਗੋਰਿਆਂ ਦਾ? ਕੈਨੇਡਾ ਉਹਨਾਂ ਸਾਰੇ ਹੀ ਲੋਕਾਂ ਦਾ ਜਿਹੜੇ ਕੈਨੇਡਾ ਦੀ ਭਲਾਈ ਚ ਵਿਸ਼ਵਾਸ ਰੱਖਦੇ। ਸੋ ਮੇਕ ਸ਼ੋਰ ਕਿ ਤੁਸੀਂ ਆਪਣੇ ਹੱਕਾਂ ਦੀ ਤੁਹਾਨੂੰ ਜਾਣਕਾਰੀ ਹੈ, ਤੁਹਾਡੀ ਜਿੰਮੇਵਾਰੀਆਂ ਦੀ ਤੁਹਾਨੂੰ ਜਾਣਕਾਰੀ ਹੈ। ਯੂ ਨੋ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਕੈਨੇਡਾ ਚ ਪ੍ਰੈਕਟਿਸ ਕਰਦੇ ਜੀ ਆਲਮੋਸਟ 30 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ। ਸਾਡਾ ਮੇਨ ਏਰੀਆਜ਼ ਆਫ ਪ੍ਰੈਕਟਿਸ ਹੈਗੇ ਆ ਜੀ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਦੇ ਕੇਸ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਯੂ ਨੋ ਕਾਰ ਐਕਸੀਡੈਂਟ ਹੋ ਗਿਆ, ਸੱਟਾਂ ਲੱਗ ਗਈਆਂ, ਜ਼ਿੰਦਗੀ ਤਹਿਸ ਨਹਿਸ਼ ਹੋ ਗਈ ਹੈ, ਯੂ ਕੈਨ ਕਾਲ ਅਸ, ਸਾਡੇ ਕੋਲ ਬਹੁਤ ਲੰਬਾ ਤਜਰਬਾ, ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਕਿ ਵੀ ਥਰੂ ਆਊਟ ਕੈਨੇਡਾ ਜਿਹੜੇ ਅਸੀਂ ਕੇਸ ਲੜ ਕੇ ਕਾਰ ਐਕਸੀਡੈਂਟ ਦੇ ਕੇਸ ਲੜੇ ਉਹਨਾਂ ਵਿਚ ਅਸੀਂ ਲੋਕਾਂ ਨੂੰ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਤੋਂ ਆਏ ਹਾਂ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਿਮੀਨਲ ਲਾਅ ਦਾ ਕੇਸ ਹੋਵੇ, ਯੂ ਕੈਨ ਕਾਲ ਅਸ, ਵੀ ਹੈਵ ਡੈਲਟ ਵਿਦ ਵੈਰੀ ਵੈਰੀ ਸੀਰੀਅਸ ਕੇਸਿਸ ਐਸ ਲੇਟ ਐਸ ਦਿਸ ਵੀਕ, ਯੂ ਨੋ ਮੈਂ ਆਪਣਾ ਇੱਥੇ ਇੱਕ ਮਰਡਰ ਦੇ ਕੇਸ ਦੀ ਕਾਰਵਾਈ ਕਰ ਰਿਹਾ ਜੀ, ਤੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਕੇਸ ਹੋਵੇ, ਯੂ ਨੋ ਕੋਈ ਅਪੀਲ ਕਰਨੀ ਹੋਵੇ ਫੈਡਰਲ ਕੋਰਟ, ਤੁਹਾਡਾ ਰਿਫਿਊਜੀ ਦਾ ਕੇਸ ਹੋਵੇ, ਜਨਰਲ ਰਿਫਿਊਜੀ ਦਾ ਕੇਸ ਹੋਵੇ, ਕਾਲ ਅਸ ਐਨੀ ਟਾਈਮ, ਯੂ ਨੋ ਵਾਈ, ਬਿਕੋਜ਼ ਯੂ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਰਹਿਣ ਸਿਰਫ ਇੱਕ ਗੱਲ ਦਿਖਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999। ਸਾਡਾ ਦਫ਼ਤਰ ਬ੍ਰੈਂਪਟਨ ਪੰਜਾਬੀਆਂ ਦੇ ਘਰ ਚ ਜੀ, 2250 ਬੋਵੇਡ ਡਰਾਈਵ ਈਸਟ ਬ੍ਰੈਂਪਟਨ, ਯੂਨਿਟ ਨੰਬਰ 302। ਕਾਲ ਆਫ ਐਨੀ ਟਾਈਮ। ਹਮੇਸ਼ਾ ਜੀ, ਹਮੇਸ਼ਾ ਦੀ ਤਰ੍ਹਾਂ ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਪਾ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਯੂ ਨੋ ਇਹ ਸੱਚਾਈ ਹੈ ਕਿ ਵੀ ਇਸ ਮੁਲਕ ਵਿਚ ਅਗਰ ਤੁਸੀਂ ਆਪਣੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਬਤੀਤ ਕਰਦੇ ਹੋ ਤਾਂ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਕਾਨੂੰਨ ਤੁਹਾਡੀ ਰੱਖਿਆ ਲਈ ਹਮੇਸ਼ਾ ਹੀ ਵਚਨਬੱਧ ਹੈ। ਯੁਗਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋਰੀ, ਸ਼ੁਰੂ ਚ ਆਪਣਾ ਜਦੋਂ ਆਪਾਂ ਪ੍ਰੋਗਰਾਮ ਸਟਾਰਟ ਕੀਤਾ ਥੋੜੀ ਜਿਹੀ ਟੈਕਨੋਲੋਜੀ ਦੀ ਆਪਣਾ ਪ੍ਰੋਬਲਮ ਆਈ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਲੱਖਾਂ ਦੀ ਤਾਦਾਦ ਚ ਤੁਹਾਡੇ ਪ੍ਰੋਗਰਾਮ ਲੋਕ ਸੁਣਦੇ ਆ ਜੀ। ਤੁਸੀਂ ਆਈ ਵਾਰ ਮੈਨੂੰ ਮੌਕਾ ਦਿੰਦੇ ਹੋ ਉਹਨਾਂ ਨਾਲ ਰੂਬਰੂ ਹੋਣ ਦਾ, ਸੋ ਥੈਂਕ ਯੂ ਵੰਸ ਅਗੇਨ ਫਰੋਮ ਦ ਕੋਰ ਆਫ ਮਾਈ ਹਾਰਟ।
ਥੈਂਕ ਯੂ ਸੋ ਮਚ ਸਰ, ਸਾਨੂੰ ਅਸੀਂ ਬਹੁਤ ਕੁਝ ਸਿੱਖਦੇ ਹਾਂ ਤੁਹਾਡੇ ਕੋਲ, ਬਹੁਤ ਵਧੀਆ ਜਾਣਕਾਰੀ ਤੁਹਾਡੇ ਕੋਲੋਂ ਮਿਲਦੀ ਹੈ, ਸੋ ਇਹਦੇ ਲਈ ਤੁਹਾਡਾ ਵੀ ਧੰਨਵਾਦ। ਤੁਸੀਂ ਵੀ ਕਮਿਊਨਿਟੀ ਦੀ ਖਿਦਮਤ ਕਰ ਰਹੇ ਹੋ, ਸਰਵਿਸ ਕਰ ਰਹੇ ਹੋ, ਥੈਂਕ ਯੂ ਸੋ ਮਚ ਬ੍ਰਿਜਮੋਹਨ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜਾਣ ਤੋਂ ਪਹਿਲਾਂ, ਸਿਰਫ ਫੋਨ ਨੰਬਰ ਜੀ ਪਲੀਜ਼।
ਹਾਂਜੀ, 416-994-8999, 416-994-8989। ਕਿਸੇ ਵੇਲੇ ਵੀ ਕੋਈ ਵੀ ਪੁਲਿਸ ਵਾਲਾ ਤੁਹਾਡੇ ਤੇ ਕੋਈ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਵੇ, ਤੁਹਾਡੀ ਕੋਈ ਇਨਵੈਸਟੀਗੇਸ਼ਨ ਕਰ ਰਿਹਾ ਅੰਦਰ ਦਾ ਕ੍ਰਿਮੀਨਲ ਕੋਡ, ਤਾਂ ਤੁਹਾਡਾ ਹੱਕ ਬਣਦਾ ਚੁੱਪ ਰਹਿਣ ਦਾ, ਰਾਈਟ ਰਿਮੇਨ ਸਾਇਲੈਂਟ। ਇਸ ਹੱਕ ਦੀ ਤੁਹਾਨੂੰ ਪੂਰੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੇ ਹੀ ਬੋਲੇ ਹੋਏ ਸ਼ਬਦ ਤੁਹਾਡੇ ਅਗੇਂਸਟ ਲੇਟਰ ਆਨ ਡਾਊਨ ਦਾ ਰੋਡ ਇਨ ਅ ਕੋਰਟ ਆਫ ਲਾਅ ਵਰਤੇ ਜਾ ਸਕਦੇ ਹਨ। ਸੋ ਬੀ ਵੈਰੀ ਵੈਰੀ ਕੇਅਰਫੁਲ ਜੀ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਦਾ ਕੇਸ ਹੈ, ਐਕਸੀਡੈਂਟ ਹੋਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਨ ਤੋਂ ਪਹਿਲਾਂ ਮੇਕ ਸ਼ੋਰ ਤੁਸੀਂ ਆਪਣੇ ਲਾਅਰ ਨਾਲ ਜ਼ਰੂਰ ਗੱਲਬਾਤ ਕਰੋ, ਕਿਉਂਕਿ ਇੱਕ ਵਾਰ ਜਦ ਤੁਸੀਂ ਸਟੇਟਮੈਂਟ ਦੇਤੀ, ਉਸ ਤੋਂ ਬਾਅਦ ਉਸ ਸਟੇਟਮੈਂਟ ਤੋਂ ਤੁਸੀਂ ਦਸ ਤੇ ਮਸ ਨਹੀਂ ਹੋ ਸਕਦੇ। ਸੋ ਬੀ ਵੈਰੀ ਵੈਰੀ ਕੇਅਰਫੁਲ ਜੀ।
ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ।
ਥੈਂਕ ਯੂ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਔਰ ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਔਰ ਅਸੀਂ ਕੁਝ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਅਸੀਂ ਜ਼ਰੂਰ ਲਵਾਂਗੇ। ਜੀ ਅਨਿਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਜੈ ਸ਼੍ਰੀ ਰਾਮ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ, ਯਸ ਵੀ ਸਪੋਰਟ ਜੀ।
ਜੈ ਸ਼੍ਰੀ ਰਾਮ ਜੀ, ਯਸ ਵੀ ਸਪੋਰਟ ਸਰ, ਵੈਲਕਮ
ਜੀ। ਏਕ ਜੈਸਾ ਭੋਜਨ ਆਪ ਕਿਤਨੇ ਦਿਨ ਕਰ ਸਕਤੇ ਹੈ?
ਏਕ ਜੈਸਾ ਭੋਜਨ ਮੈਂ ਕਿਤਨੀ ਦੇਰ ਕਰ ਸਕਤਾ ਹੂੰ ਸਰ, ਮੈਂ ਪਾਂਚ ਸਾਲ
ਕਿਤਨੇ ਦਿਨ ਕਰ ਸਕਾਂ ਲਗਾਤਾਰ ਕਿਤਨੇ ਦਿਨ? ਹਾਂਜੀ
ਹਾਂਜੀ, ਮੈਂ ਪੂਰੇ ਪੰਜ ਸਾਲ ਇੱਕੋ ਜਿਹਾ ਰੋਟੀ ਖਾਧੀ ਸੀਗੀ, ਔਰ ਫਿਰ ਦੋ ਸਾਲ ਇੱਕੋ ਵਾਰ ਮੈਂ ਦੱਸ ਵੀ ਦਿੰਦਾ
ਸਬਜ਼ੀ
ਸੇਮ ਮੈਨਿਊ। ਔਰ ਅੱਜ ਵੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਕਿ ਹਾਂਜੀ ਸੇਮ ਮੈਨਿਊ ਮੈਂ ਦੱਸ ਰਿਹਾ ਕਿ ਮੈਂ ਮਿੱਸੀ ਰੋਟੀ ਜਿਹੜੀ ਹੈ ਉਹ ਪੂਰੇ ਪੰਜ ਸਾਲ ਦੁਪਹਿਰ ਦਾ ਮੇਰਾ ਰੋਜ਼ ਦਾ ਲੰਚ ਸਿਰਫ ਮਿੱਸੀ ਰੋਟੀ ਸੀਗਾ, ਫਿਰ ਤਕਰੀਬਨ ਦੋ ਤਿੰਨ ਸਾਲ ਮੈਂ ਸਿਰਫ ਮੱਕੀ ਦੀ ਰੋਟੀ ਤੇ ਸਾਗ ਖਾਧਾ ਲੰਚ ਦੇ ਵਿੱਚ, ਔਰ ਅੱਜ ਵੀ ਲੰਚ ਦੇ ਵਿੱਚ ਜਿਹੜਾ ਮੇਰਾ ਹੁਣ ਦਾ ਜਿਹੜਾ ਮੇਰਾ ਰੁਟੀਨ ਹੁੰਦਾ, ਕਦੇ ਕਦੇ ਬਾਹਰ ਚਲੇ ਜਾਵਾਂ ਤਾਂ ਗੱਲ ਅਲੱਗ ਹੈ, ਅਦਰਵਾਈਜ਼ ਅੱਜ ਵੀ ਮੇਰਾ ਜਿਹੜਾ ਲੰਚ ਦੇ ਵਿੱਚ ਖਾਣਾ ਹੈ ਉਹ 99% ਸੇਮ ਹੁੰਦਾ ਰੋਜ਼, ਮੈਂ ਲੰਚ ਦੇ ਵਿੱਚ ਸੇਮ ਚੀਜ਼ ਖਾਂਦਾ। ਔਰ ਜਿਹੜੀ ਡਿਨਰ ਹੈ, ਡਿਨਰ ਦੇ ਵਿੱਚ ਮੈਂ 50% ਦਾ ਮਿਨੀਮਮ ਕਹਿ ਸਕਦਾ, 50% ਮੈਂ ਅਰਹਰ ਦੀ ਦਾਲ ਵੀ ਦੱਸ ਦਿੰਦਾ, ਪਰਟੀਕੁਲਰ ਹੈ ਮੇਰੀ ਅਰਹਰ ਦੀ ਦਾਲ ਤੇ ਚਾਵਲ, ਇਹ ਖਾਂਦਾ ਮੈਂ। ਹਾਂਜੀ, ਗੋਹਟ ਬਾਕੀ ਬਾਹਰ ਕਿਤੇ ਜਾਵਾਂ ਤੇ ਫਿਰ ਮੈਂ ਵੱਖਰੀ ਰੋਟੀ ਖਾ ਲੈਂਦਾ, ਬਟ ਮੈਂ ਇਹ ਪ੍ਰੈਫਰ ਆ ਕਰਦਾ। ਤੁਹਾਨੂੰ ਦੱਸਤੀ ਹੁਣ ਸਾਰੀ ਗੱਲ, ਗੋਹਟ
ਜੀ।
ਦੇਖੋ ਜੀ, ਉਹ ਉਹਨਾਂ ਦਾ ਤਾਂ ਉਹਨਾਂ ਦੇ ਤਾਂ ਅਸੀਂ ਮੈਂ ਇਹ ਗੱਲ ਕਹਿਣ ਚਾਰ ਨਹੀਂ ਮਹਿਸੂਸ ਕਰਾਂਗਾ ਕਿ ਮੈਂ ਉਹਨਾਂ ਦੇ ਦਾਦੇ ਦੂਰ ਦੂਰ ਤੱਕ ਵੀ ਨਹੀਂ, ਕਿਉਂਕਿ ਜਿੰਨਾ ਡਾਇਟ ਦਾ ਉਹਨਾਂ ਨੇ ਖਿਆਲ ਰੱਖਣਾ ਹੈ, ਫਿਟਨੈਸ ਦਾ ਖਿਆਲ ਰੱਖਣਾ ਹੈ, ਔਰ ਮੇਰੀ ਜਿਹੜੀ ਵੱਡੀ ਟਰੈਵਲ ਹੈ ਉਹ ਕਹਿੰਦੇ ਨਾ ਸਿਟਿੰਗ ਇਜ਼ ਦਾ ਨਿਊ ਸਮੋਕਿੰਗ, ਹੁਣ ਵਿੱਚ ਵਿੱਚ ਉੱਠ ਕੇ ਕਈ ਵਾਰ ਖੜੇ ਹੋ ਜਾਂਦੇ ਹਾਂ ਪਰ ਪਤਾ ਨੀ ਜਦ ਮੈਂ ਹੁਣ ਹਰੇਕ ਦੀ ਆਪਣੀ ਹੁੰਦਾ ਹਿਸਾਬ ਕਿਤਾਬ, ਜਦੋਂ ਮੈਂ ਨਾ ਫੋਕਸ ਕਰਨਾ ਹੁੰਦਾ ਕਿ ਜੀ ਕਿਉਂਕਿ ਕੰਮ ਸਾਡਾ ਬੜਾ ਫੋਕਸ ਵਾਲਾ, ਖ਼ਬਰ ਪੜ੍ਹਨੀ ਵੀ ਹੈ ਅਬਜ਼ੋਰਬ, ਕਿਉਂਕਿ ਮੇਰੀ ਆਦਤ ਉਹ ਪਰਚੀਆਂ ਬਣਾਉਣ ਦੀ ਨਹੀਂ ਹੈ, ਕਿਉਂਕਿ ਫਿਰ ਮੈਨੂੰ ਮਜ਼ਾ ਨਹੀਂ ਆਉਂਦਾ। ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰ ਰਿਹਾ, ਮੈਨੂੰ ਬੈਠ ਕੇ ਕੰਮ ਕਰਨਾ ਪੈਂਦਾ, ਮੇਰੇ ਲਈ ਬਹੁਤ ਮੇਰੀ ਸਿਹਤ ਲਈ ਨੁਕਸਾਨਦੇਹ ਹੈ, ਔਰ ਮੇਰੀ ਮਜਬੂਰੀ ਹੈ ਕਿ ਜਦ ਮੈਂ ਪੜ੍ਹਨਾ ਵੀ ਹੈ, ਕਿਉਂਕਿ ਸਾਰਾ ਕੁਝ ਮੈਂ ਦਿਮਾਗ ਚ ਬਿਠਾਣਾ, ਕਿਉਂਕਿ ਜਦ ਮੈਂ ਤੁਹਾਡੇ ਸਾਹਮਣੇ ਰੇਡੀਓ ਤੇ ਆਉਣਾ ਜਾਂ ਟੀਵੀ ਤੇ ਆਉਣਾ ਨਾ, ਫਿਰ ਉਹ ਪਰਚੀਆਂ ਵਾਲਾ ਕੰਮ ਨਹੀਂ ਹੈ ਜੇ, ਫਿਰ ਉਹਦੇ ਲਈ ਮੇਰੀ ਸਿਹਤ ਲਈ ਨੁਕਸਾਨਦੇਹ ਬਹੁਤ ਹੈ। ਮੈਂ ਇਹਨੂੰ ਕਾਊਂਟਰ ਵੀ ਕਰਦਾ, ਕੱਲ ਰਾਤ ਵੀ ਬੈਡਮਿੰਟਨ ਪੂਰਾ ਮੈਂ ਇੱਕ ਘੰਟੇ ਤੋਂ ਉੱਪਰ ਖੇਲ ਗਿਆ, ਬਾਡੀ ਮੇਰੀ ਹਜੇ ਬੁਰੀ ਤਰ੍ਹਾਂ ਦੁੱਖ ਰਹੀ ਹੈ, ਸਾਰੀ ਬਾਡੀ ਬੁਰੀ ਤਰ੍ਹਾਂ ਦੁੱਖ ਰਹੀ, ਮੈਂ ਇੰਨੀ ਕੱਲ ਹਾਈ ਇੰਟੈਂਸਿਟੀ ਦੀ ਗੇਮਾਂ ਖੇਡ ਗਿਆ ਤੇ ਪੂਰਾ ਪਸੀਨਾ ਪੂਰਾ ਟੀ ਸ਼ਰਟ ਭਿੱਜ ਗਈ। ਲੇਕਿਨ ਉਹ ਕਹਿੰਦੇ ਆ ਜੀ ਜਿੰਨਾ ਮਰਜ਼ੀ ਤੁਸੀਂ ਖੇਡ ਲਓ, ਜਿਮ ਕਰ ਲਓ, ਦੌੜ ਲਓ, ਜਿਹੜਾ ਇਹ ਬੈਠਣਾ ਹੈ ਨਾ, ਬੈਠ ਕੇ ਜਿਹੜਾ ਕੰਮ ਕਰਨਾ ਹੈ, ਇਹ ਬਹੁਤ ਖਤਰਨਾਕ ਚੀਜ਼ ਹੈ। ਬਟ ਹੁਣ ਸਾਡਾ ਕੰਮ ਇੱਦਾਂ ਦਾ ਆ, ਔਰ ਮੈਂ ਦੁਬਾਰਾ ਤੁਹਾਨੂੰ ਦੱਸ ਦਿੰਦਾ ਕਿ ਮੈਂ ਬਹੁਤ ਕੋਸ਼ਿਸ਼ ਕੀਤੀ, ਕਈ ਵਾਰ ਬੰਦੇ ਕਹਿੰਦੇ ਜੀ ਖੜੇ ਹੋ ਕੇ, ਉਹ ਪਤਾ ਨੀ ਕੀ ਗੱਲ ਦਿਮਾਗ ਨੀ ਫੋਕਸ ਹੁੰਦਾ, ਉਹ ਖੜੇ ਹੋ ਕੇ ਮੈਂ ਜਦੋਂ ਕੋਈ ਚੀਜ਼ ਪੜ੍ਹਦਾ ਨਾ, ਉਹ ਫਿਰ ਮੈਨੂੰ ਯਾਦ ਹੀ ਨਹੀਂ ਦਿੰਦੀ, ਮੈਨੂੰ ਮਤਲਬ ਜੇ ਮੈਂ ਬੈਠ ਕੇ ਸਾਰਾ ਫੋਕਸ ਕਰਕੇ ਪੜ੍ਹਾਂ, ਫਿਰ ਤੁਸੀਂ ਮੈਨੂੰ ਚਾਹੇ ਜਿੰਨੀ ਤੁਸੀਂ ਮੈਨੂੰ 100 ਪੇਜ ਦੇ ਦਿਓ, ਇੱਥੇ 100 ਪੇਜ ਦੀ ਸਟੋਰੀ ਦੇ ਦਿਓ, ਕਹਿ ਲਓ ਜੀ ਅਸੀਂ ਵਿੰਸਟਨ ਚਰਚਿਲ ਬਾਰੇ, ਫਰਜ਼ ਕਰ ਲਓ ਮੈਨੂੰ ਕੋਈ ਜਾਣਕਾਰੀ ਨਾ ਹੋਵੇ, ਤੁਸੀਂ ਮੈਨੂੰ 100 ਪੇਜ ਦੇ ਦਿਓ, ਕਿਆ 100 ਪੇਜ ਯੁੱਧਵੀਰ ਜੀ ਤੁਸੀਂ ਪੜ੍ਹੋ ਵਿੰਸਟਨ ਚਰਚਿਲ ਦੇ ਬਾਰੇ। ਪਰਮਾਤਮਾ ਦੀ ਬੜੀ ਮਿਹਰ ਹੈ ਹਜੇ ਤੱਕ ਤੇ ਕਿਰਪਾ ਹੈ ਕਿ ਮੈਂ ਤੁਹਾਨੂੰ ਖੜੇ ਹੋ ਕੇ, ਮੈਂ ਕਾਗਜ਼ 100 ਪੇਜ ਇੱਕ ਪਾਸੇ ਕਰ ਦਾਂਗਾ, ਤੁਹਾਨੂੰ ਮੈਂ ਖੜੇ ਹੋ ਕੇ ਸੁਣਾਵਾਂਗਾ ਵਿੰਸਟਨ ਚਰਚਿਲ ਦੀ ਪੂਰੀ ਕਹਾਣੀ, ਔਰ ਕੋਈ ਡੇਟ ਫਿਰ ਮੈਂ ਮਿਸ ਨਹੀਂ ਕਰਾਂਗਾ ਕਿ ਇਦੋਂ ਪੈਦਾ ਹੋਇਆ, ਇਦੋਂ ਇਹਨੇ ਸਕੂਲ ਗਿਆ, ਇਦੋਂ ਵਿੰਸਟਨ ਚਰਚਿਲ ਸਾਹਿਬ ਇਲੈਕਟ ਹੋਏ, ਉਦੋਂ ਇਸ ਸਮੇਂ ਪ੍ਰਧਾਨ ਮੰਤਰੀ ਬਣੇ, ਫਿਰ ਤੁਸੀਂ ਮੈਨੂੰ ਉਹੀ ਪੇਜ ਕਹੋ ਜੀ ਤੁਸੀਂ ਖੜੇ ਹੋ ਕੇ ਪੜ੍ਹ ਲਓ, ਮੈਨੂੰ ਅੱਧੀ ਚੀਜ਼ ਯਾਦ ਨਹੀਂ ਰਹੇਗੀ, ਇਹ ਪਤਾ ਨਹੀਂ ਕੀ ਚੀਜ਼ ਹੈ, ਤੁਹਾਨੂੰ ਅੰਦਰ ਦੀ ਗੱਲ ਅੱਜ ਸਾਰੀ ਦੱਸਦੀ ਹੈ, ਪਰ ਬੈਠ ਕੇ ਮੈਂ ਕਰਾਂ ਫੋਕਸ ਹੋ ਕੇ, ਆਈ ਕੈਨ ਰਿਮੈਂਬਰ ਐਨੀਥਿੰਗ। ਫਿਰ ਤੁਸੀਂ ਫਿਰ ਮੈਨੂੰ 100 ਪੇਜ ਨਹੀਂ ਚਾਹੀਦੇ, ਤੁਹਾਡੇ 100 ਪੇਜ ਇੱਕ ਪਾਸੇ ਰੱਖ ਲਓ, ਮੈਂ ਤੁਹਾਨੂੰ ਟੀਵੀ ਤੇ ਇਦਾਂ ਪੂਰੀ ਸਟੋਰੀ ਸਾਹਮਣੇ ਸੁਣਾ ਦਾਂਗਾ। ਸੋ ਈਵਨ ਕਈ ਵਾਰ ਮੈਂ ਚਲੋ ਜ਼ਿਆਦਾ ਗੱਲ ਨਹੀਂ ਕਰਨਾ, ਜਦੋਂ ਮੈਨੂੰ ਯਾਦ ਹੈ ਕਿ ਨਾ ਓਮਨੀ ਟੈਲੀਵਿਜ਼ਨ ਤੇ ਅਸੀਂ ਸ਼ੋਅ ਕਰਦੇ ਸੀਗੇ, ਤੇ ਮੇਰੇ ਨਾਲ ਤਿੰਨ ਗੈਸਟ ਆਉਂਦੇ ਹੁੰਦੇ ਸੀ, ਤਿੰਨ ਗੈਸਟ ਹੁੰਦੇ ਸੀ, ਮੈਂ ਇੱਕ ਹੋਸਟ ਹੁੰਦਾ ਸੀ, ਤੇ ਇੱਕ ਘੰਟੇ ਦਾ ਸ਼ੋਅ ਰਿਕਾਰਡ ਕਰਨਾ ਸੀ। ਤੇ ਉਹ ਇੱਕ ਦਿਨ ਹੋਇਆ ਕਿ ਉਹ ਸਨੋਫਾਲ ਸੀਗੀ, ਤੇ ਉਹ ਤਿੰਨ ਦੇ ਤਿੰਨ ਗੈਸਟ ਨਹੀਂ ਆਏ, ਤੇ ਪ੍ਰੋਡਿਊਸਰ ਨੇ ਕਿਹਾ ਵੀ ਸਰ ਉਹ ਸ਼ੋਅ ਤੇ ਜਾਣਾ ਜ਼ਰੂਰੀ ਹੈ, ਉੱਥੇ ਕਿੱਦਾਂ ਕਰੀਏ। ਮੈਂ ਕਿਹਾ ਕੋਈ ਗੱਲ ਨੀ ਤੁਸੀਂ ਸ਼ੋਅ ਆਨ ਕਰੋ, ਮੈਂ ਕੱਲਾ ਹੀ। ਉਹ ਕਹਿੰਦੇ ਇਕੱਲੇ ਕਿੱਦਾਂ ਕਰ ਦਿਓਗੇ, ਉਹ ਕਹਿੰਦੇ ਟੈਲੀਪ੍ਰੋਮਟਰ ਲਾਈਏ। ਮੈਂ ਕਿਹਾ ਟੈਲੀਪ੍ਰੋਮਟਰ ਯਾਰ ਮੈਂ ਕਦੇ ਯੂਜ਼ ਹੀ ਨਹੀਂ ਕੀਤਾ, ਜੇ ਪੜ੍ਹ ਕੇ ਸੁਣਾਇਆ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹ ਕਰਾਂ। ਮੈਂ ਕਿਹਾ ਜੀ ਛੱਡ ਦਿਓ ਤੁਸੀਂ, ਮੇਰੇ ਤੇ ਛੱਡ ਦਿਓ। ਉਹ ਵੀ ਹੈਰਾਨ ਹੋ ਗਏ, ਬ੍ਰੇਕ ਟੂ ਬ੍ਰੇਕ ਇੱਕ ਘੰਟਾ ਨਾ ਮੈਂ ਪਰਚੀ ਦੇਖੀ, ਪੂਰਾ ਪ੍ਰੋਗਰਾਮ ਉਦਾਂ ਹੀ ਕਰ ਦਿੱਤਾ। ਉਹ ਕਹਿੰਦੇ ਜੀ ਮਜ਼ਾ ਆ ਗਿਆ, ਬਟ ਮੇਰੀ ਕਮਜ਼ੋਰੀ ਇਹ ਹੈ ਕਿ ਮੈਨੂੰ ਖੜੇ ਹੋ ਕੇ ਮੈਂ ਯਾਦ ਨਹੀਂ ਕਰ, ਮਤਲਬ ਫੋਕਸ ਨਹੀਂ ਕਰ ਸਕਦਾ, ਮੈਨੂੰ ਬਿਠਾ ਕੇ ਤੁਸੀਂ ਹੁਣੇ ਹੀ ਕਰਵਾ ਲਓ, ਤੇ ਉਹ ਬੈਠਣਾ ਫਿਰ ਸਾਡੀ ਸਿਹਤ ਲਈ। ਹੁਣ ਅੱਗੇ ਮੀਟਿੰਗ ਆ, ਰੇਡੀਓ ਕਰਨੀ ਹੈ, ਟੀਵੀ ਵੀ ਬੈਠ ਕੇ ਹੁੰਦਾ, ਫਿਰ ਅੱਗੇ ਮੀਟਿੰਗ ਕਰਨੀ ਹੈ, ਅੱਜ ਮੇਰੇ ਤਿੰਨ ਚਾਰ ਮੀਟਿੰਗ ਹੈਗੀਆਂ ਨੇ ਉਹ ਵੀ, ਔਰ ਰਿਕਾਰਡਿੰਗ ਹੈਗੀਆਂ ਨੇ, ਅੱਜ ਮੈਂ ਤਿੰਨ ਇੰਟਰਵਿਊ ਰਿਕਾਰਡ ਕਰ ਰਿਹਾ, ਅੱਜ ਮੈਂ ਉਹ ਤਿੰਨੇ ਇੰਟਰਵਿਊ ਜਿਹੜੇ ਆ ਉਹ ਵੀ ਬੈਠ ਕੇ ਰਿਕਾਰਡ ਕਰਨੇ ਆ। ਸੋ ਇਹ ਮੈਂ ਤੁਹਾਨੂੰ ਦੱਸ ਦਿੱਤੀ ਜੀ ਸਾਰੀ ਸਿਹਤ ਨਾਲ ਕਿਹੜੀ ਚੀਜ਼ ਖਰਾਬ ਹੈ ਮੇਰੀ ਤੇ ਕਿਹੜੀ ਸਹੀ ਹੈ। ਗੋ ਅਹੈਡ ਜੀ।
हाँ जरूर जी, ऐसा है जो मैं, मेरा अपना स्वयं का आकलन है, अब आप उस स्थिति पे पहुंच चुके हैं, आपका एक थर्ड डिग्री इंटरव्यू होना चाहिए, आपके साथ चर्चा
करना है, कर लो जी।
थर्ड डिग्री
हमारी तो जिंदगी खुली किताब है आपके। सर अगर आप 24 साल में मेरे बारे में नहीं बता रहे, मैं एक चीज बता चुका हूँ, क्या चीज पूछेंगे हम?
नहीं, ऐसा होता है, हर व्यक्ति के अंदर दो तीन परतें होती हैं,
ठीक है।
एक परत वो होती है जो सामने दिखती है,
ठीक है।
एक ठीक उसके अंदर होती है, एक उसके भी अंदर होती है,
बिल्कुल सही है।
तीन परतें हैं ये, जब तक तीन परतें व्यक्ति की ना उगड़े, तब तक व्यक्ति का संपूर्ण चरित्र स्पष्ट नहीं हो पाता, सामने नहीं आ पाता।
ठीक है, तुसी इंटरव्यू करो जी पूरा।
मैं जो कह रहा हूँ, मेरा एक
रेडियो से करना चाहूंगे,
नहीं, मेरा सुझाव ये है, हम एक जैसे सारा काम करते हैं, एक दिन टीवी के ऊपर मैं आपके साथ कठिन प्रश्न, मैं थर्ड डिग्री नहीं बोलूंगा, मैं कठिन प्रश्न बोलूंगा, कठिन प्रश्न की एक चर्चा आपके साथ करना चाहता हूँ, 1.5-2 घंटे कभी बैठेंगे, फिर हम ये निकालेंगे युद्धवीर जी ने कहा क्या किया, कितना ठीक किया, क्या गलत किया, और क्या और करना चाहिए था, क्या रह गया, और कहां पे कुछ गलत चीजें हुई, कैसे उनको ठीक किया जा सकता है, वो सारी चीजें निकल के बाहर आएंगी, व्यक्तित्व सामने आएगा, और वाई मीडिया के जो उसके अंदर एक नया एक भविष्य जुड़ेगा, उसके अंदर एक नई संभावना भी प्रकट हो। तो मेरा एक विचार सुझाव है आपको, बाकी मानना ना मानना, क्योंकि आप स्वामित्व आपका है, तो निर्णय आपने देना है।
ਜਦੋਂ ਹੁਕਮ ਕਰੋਗੇ ਅਸੀਂ ਇੱਥੇ ਅਨਾਊਂਸ ਵੀ ਕਰ ਦਿਆਂਗੇ, ਤੁਸੀਂ ਇੰਟਰਵਿਊ ਕਰ ਲੈਣਾ ਟੀਵੀ ਤੇ ਕਰਨਾ ਚਾਹੁੰਦੇ ਹੋ ਕਿ ਰੇਡੀਓ ਤੇ, ਕਿੱਥੇ ਕਰਨਾ ਚਾਹੁੰਦੇ ਹੋ?
ਨਹੀਂ ਨਹੀਂ ਟੀਵੀ ਪੇ ਕਰੇਂਗੇ ਜੀ, ਟੀਵੀ ਵਿੱਚ ਆਮਨੇ ਸਾਹਮਣੇ ਬੈਠੇਂਗੇ ਜੀ।
ਠੀਕ ਹੈ, ਟੀਵੀ ਤੇ ਕਰ ਲਾਂਗੇ ਆਮਨੇ ਸਾਹਮਣੇ ਤੇ ਤੁਸੀਂ ਆ ਕੇ ਬੈਠ ਜਾਂਗੇ। ਮੈਂ ਪਹਿਲਾਂ ਇੱਕ ਗੱਲ ਜ਼ਰੂਰ ਕਹਿ ਦਵਾਂ ਕਿ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਆਪਣੇ ਵੱਲੋਂ ਕਾਫੀ ਚੀਜ਼ਾਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਟ ਮੈਨੂੰ ਪਹਿਲਾਂ ਹੀ ਪਤਾ ਕਿ ਬਹੁਤ ਸਾਰੀਆਂ ਗਲਤੀਆਂ, ਕਿਉਂਕਿ ਸਰ ਹੁਣ ਇੱਕ ਲੰਬਾ ਸਫ਼ਰ ਹੈ, ਛੋਟਾ ਸਫ਼ਰ ਤੇ ਹੈ ਨਹੀਂ, ਇਹ ਕੋਈ ਸਾਲ ਦੋ ਸਾਲ ਦਾ ਸਫ਼ਰ ਤੇ ਹੈ ਨਹੀਂ, 24 ਸਾਲ, ਬੜਾ ਇੱਕ ਲੰਬਾ ਸਫ਼ਰ ਹੈ। ਔਰ ਮੈਂ ਬਹੁਤ ਸਾਰੀਆਂ ਗਲਤੀਆਂ ਇਸ ਦਰਮਿਆਨ, ਇੱਕ ਦੋ ਨਹੀਂ ਜੀ, ਮੈਂ ਖੁਦ ਹੀ ਪਹਿਲਾਂ ਹੀ ਕਹਿ ਦਿੰਦਾ ਕਿ ਬਹੁਤ ਸਾਰੀਆਂ ਗਲਤੀਆਂ ਇਸ ਦਰਮਿਆਨ ਹੋਈਆਂ ਨੇ, ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵੱਧ ਤੋਂ ਵੱਧ ਸੁਧਾਰ ਕਰ ਸਕੀਏ ਉਹ ਵੀ ਕਰਦੇ ਹਾਂ। ਔਰ ਇੱਕ ਚੀਜ਼ ਹੋਰ ਵੀ ਇੱਥੇ ਕਹਿ ਦਵਾਂ ਕਿ ਕਈ ਚੀਜ਼ਾਂ ਜਿਹੜੀਆਂ ਮੈਨੂੰ ਵੀ ਅਹਿਸਾਸ ਹੈ ਕਿ ਇਹ ਚੀਜ਼ ਇੱਦਾਂ ਬੈਟਰ ਹੋ ਸਕਦੀ ਸੀਗੀ, ਠੀਕ ਹੈ ਨੀ, ਔਰ ਕੋਸ਼ਿਸ਼ ਕਰੀ ਦੀ ਹੈ ਬੈਟਰ ਕਰਨ ਦੀ। ਫਿਰ ਇਹ ਵੀ ਚੀਜ਼ ਅੱਜ ਤੁਹਾਨੂੰ ਮੈਂ ਫਿਰ ਕਹਿ ਦਵਾਂ, ਈਵਨ ਕੱਲ ਰਾਤੀ ਵੀ ਮੈਂ ਇਹੀ ਸੋਚ ਰਿਹਾ ਸੀ ਸਰ, ਮਤਲਬ ਕਿ ਬਹੁਤ ਸਾਰਾ ਕੰਮ ਹਜੇ ਕਿ ਖੁਦ ਕਰਨ ਦੇ ਬਾਵਜੂਦ ਵੀ ਪ੍ਰਮਾਤਮਾ ਦੀ ਮਿਹਰ ਹੈ, ਕਿਰਪਾ ਹੈ, ਦਾਲ ਫੁਲਕਾ ਚੱਲ ਰਿਹਾ, ਅੱਜ ਟੀਮ ਮੈਂਬਰ ਵੀ ਹੈਗੇ ਨੇ, ਬਟ ਉਹਦੇ ਬਾਵਜੂਦ ਕਈ ਕੰਮ ਮੈਨੂੰ ਖੁਦ ਹੀ ਕਰਨੇ ਪੈਂਦੇ ਆ। ਜੇ ਤੁਸੀਂ ਮੇਰਾ ਅੱਜ ਦਾ ਵੀ ਸਕੇਜੂਲ ਦੇਖੋ, ਵਿਦ ਡਿਊ ਰਿਸਪੈਕਟ ਮੈਂ ਅਦਬ ਸਤਿਕਾਰ ਨਾਲ ਕਹਿ ਰਿਹਾ ਕਿ ਆਮ ਬੰਦਾ ਇਹ ਸਕੇਜੂਲ ਲਏਗਾ ਹੀ ਨਹੀਂ, ਉਹ ਕਹੇਗਾ ਯਾਰ ਇਹ ਮਤਲਬ ਕੀ ਕੰਮ ਹੈ। ਮੈਂ 2016 ਦੇ ਵਿੱਚ 15 ਜਾਂ 16 ਦੇ ਵਿੱਚ ਸੰਡੇ ਦੀ ਛੁੱਟੀ ਕਰਨੀ ਸ਼ੁਰੂ ਕੀਤੀ ਸੀ, ਮੈਂ ਸੰਡੇ ਛੁੱਟੀ ਨਹੀਂ ਕੀਤੀ, ਮੈਂ ਉਹ ਸ਼ਖਸ ਹਾਂ ਜਿਹਨੇ 2004 ਤੋਂ ਲੈ ਕੇ 2016 ਤੱਕ ਮੈਂ ਸੰਡੇ ਕਦੇ ਛੁੱਟੀ ਨਹੀਂ ਸੀ ਕੀਤੀ, ਸੰਡੇ ਮੇਰੀ ਨੋ ਸੰਡੇ ਫੋਰ ਮੀ, ਮੈਂ ਸਿੰਪਲ, ਮੈਂ ਤੇ 7 ਦਿਨ ਕੰਮ ਕਰਨ ਦੇ ਹੱਕ ਸੀਗਾ, ਠੀਕ ਹੈ। ਔਰ 16 ਤੋਂ ਬਾਅਦ ਮੈਂ ਸੰਡੇ ਛੁੱਟੀ ਲਈ ਹੈ, ਔਰ ਹੁਣ ਵੀ ਮਤਲਬ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ, ਆਪਣੇ ਲਈ ਕੋਈ ਇੱਦਾਂ ਨਹੀਂ ਗੱਲ ਕਰ ਰਿਹਾ, ਬੰਦੇ ਤਾਂ ਸਵੇਰੇ 3 ਵਜੇ ਉੱਠ ਕੇ 4 ਵਜੇ ਕੰਮ ਤੇ ਜਾਂਦੇ, ਈਜ਼ੀ ਨਹੀਂ ਹੈ 3 ਵਜੇ 4 ਵਜੇ, ਮੈਂ ਕੋਈ ਇੰਨੀ ਅਰਲੀ ਕੰਮ ਤੇ ਨਹੀਂ ਸ਼ੁਰੂ ਕਰਦਾ, ਬੰਦੇ ਬਹੁਤ ਮੈਂ ਜਾਣਦਾ 3 ਵਜੇ 4 ਵਜੇ ਜਾਂਦੇ ਆ, 2-2 ਜੋਬਸ ਕਰਦੇ ਆ, ਬਹੁਤ ਕੁਛ ਕਰਦੇ ਆ, ਲੇਕਿਨ ਮੈਂ ਇਸ ਲਈ ਤੁਹਾਨੂੰ ਗੱਲ ਕਰ ਰਿਹਾ ਵੀ ਇੰਨਾ ਸਭ ਕਰਨ ਦੇ ਬਾਵਜੂਦ ਵੀ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ। ਸਰ ਕੰਮ ਹੀ ਇੰਨਾ ਜ਼ਿਆਦਾ ਹੈ ਨਾ ਸਾਡੇ ਮੀਡੀਆ ਦਾ ਕੰਮ, ਅੱਜ ਤੁਸੀਂ ਦੇਖ ਰਹੇ ਹੋ ਹੈਡਲਾਈਨ ਕੀ ਹੈ, ਮੈਂ ਹਜੇ ਦੱਸੀ ਨਹੀਂ, ਅੱਗੇ ਦੱਸਣੀ ਸੀ, 100 ਬੰਦੇ CNN ਨੇ ਫਾਇਰ ਕਰ ਦਿੱਤੇ ਅੱਜ, CNN ਨੇ 100 ਬੰਦੇ, ਅੱਛਾ ਇਹ ਤੇ 100 ਨੇ, ਹਜ਼ਾਰਾਂ ਹੀ ਬੰਦੇ ਅਮਰੀਕਾ ਦੇ ਵਿੱਚ ਮੀਡੀਆ ਚ ਔਰ ਇੱਥੇ ਕੈਨੇਡਾ ਚ ਫਾਇਰ ਹੋ ਰਹੇ ਨੇ। ਹਜੇ ਕੱਲ ਮੈਂ ਕਿਸੇ ਨਾਲ, ਕੋਈ ਇਟਾਲੀਅਨ ਬੰਦੇ ਸੀ ਉਹਨਾਂ ਨਾਲ ਬੈਠਾ, ਸਾਡੀ ਮੀਟਿੰਗ ਸੀਗੀ, ਤੇ ਮੈਂ ਉਹਨਾਂ ਨਾਲ ਜ਼ਿਕਰ ਕਰ ਰਿਹਾ ਸੀ ਵੀ ਐਟ ਇਟਸ ਪੀਕ, ਅਸੀਂ ਇੱਥੇ ਪੀਕ ਤੇ ਦੇਖਿਆ ਸਾਡੇ ਇੱਥੇ, ਕਿਉਂਕਿ ਅਸੀਂ ਗਿਣਤੀ ਕਰਦੇ, ਸਾਨੂੰ ਤਾਂ ਪਤਾ ਹੈ 37 ਅਖਬਾਰ ਛਪਦੇ ਸੀ, 37 ਅਖਬਾਰ ਛਪਦੇ ਸੀ, ਅੱਜ 5 ਵੀ ਨਹੀਂ ਹੋਣਗੇ, 37 ਅਖਬਾਰ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਛਪਦੇ ਹੁੰਦੇ ਸੀਗੇ, ਅੱਜ 5 ਵੀ ਨਹੀਂ ਰਹਿ ਗਏ। ਸੋ ਮੀਡੀਆ ਲਈ ਇਹ ਬਹੁਤ ਚੈਲੰਜ ਹੈ। ਔਰ ਕੈਨੇਡਾ ਚ ਅਸੀਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ 200 ਨਿਊਜ਼ ਚੈਨਲ ਹੋਣਗੇ, ਪਾਕਿਸਤਾਨ ਚ ਮੈਨੂੰ ਲੱਗਦਾ 50-200 ਨਿਊਜ਼ ਚੈਨਲ ਪਾਕਿਸਤਾਨ ਚ ਹੋਣਗੇ, ਇੰਡੀਆ ਚ 200 ਨਿਊਜ਼ ਚੈਨਲ ਨੇ ਜੀ 200। ਅੱਛਾ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਚ ਨਿਊਜ਼ ਚੈਨਲ ਕਿਹੜੇ ਨੇ? CBC, CTV ਤੇ ਗਲੋਬਲ, ਠੀਕ ਹੈ, CP24 ਤੇ ਲੋਕਲ ਹੈ ਨਾ ਤੁਹਾਡਾ, ਨੈਸ਼ਨਲ ਲੈਵਲ ਤੇ 3 ਹੀ ਹੈ। ਗਲੋਬਲ ਐਟ ਇਟਸ ਪੀਕ 17 ਮਿਲੀਅਨ ਲੋਕ ਦੇਖਿਆ ਕਰਦੇ ਸੀ, 17 ਮਿਲੀਅਨ ਲੋਕ ਕਿਸੇ ਨੂੰ ਵਾਚ ਕਰਨ ਨਾਲ ਵੱਡੀ ਗੱਲ ਹੈ। ਗਲੋਬਲ ਨਿਊਜ਼ ਦਾ ਪੇਰੈਂਟ ਕੰਪਨੀ ਕਿਹੜੀ ਹੈ? ਕੋਰਸ ਐਂਟਰਟੇਨਮੈਂਟ। ਕੋਰਸ ਐਂਟਰਟੇਨਮੈਂਟ ਨੇ ਅਗਲੇ 3 ਸਾਲਾਂ ਚ $300 ਮਿਲੀਅਨ ਜਿਹੜਾ ਉਧਾਰ ਲਿਆ ਵਾਪਸ ਕਰਨਾ, ਠੀਕ ਹੈ, ਤੇ ਹਾਲਾਤ ਔਰ ਟੋਟਲ $1 ਬਿਲੀਅਨ ਦੇਣਾ, $1 ਬਿਲੀਅਨ ਦਾ ਕਰਜ਼ਾ ਹੋਇਆ ਪਿਆ $1 ਬਿਲੀਅਨ ਦਾ, ਤੇ 300 ਮਿਲੀਅਨ ਕੋਰਸ ਐਂਟਰਟੇਨਮੈਂਟ ਨੇ ਵਾਪਸ ਕਰਨਾ 3 ਸਾਲਾਂ ਚ 300 ਮਿਲੀਅਨ, ਔਰ ਕਿਤੇ ਸਮਝ ਨਹੀਂ ਆ ਰਿਹਾ ਕਿ ਕਿੱਥੋਂ ਪੈਸਾ ਆਉਣਾ, ਤੇ ਹੋ ਸਕਦਾ ਹੈ ਕਿ ਬੈਂਕਰਪਸੀ ਹੋ ਜਾਏ, ਕ੍ਰੈਡੀਟਰ ਪ੍ਰੋਟੈਕਸ਼ਨ ਚੱਲ ਜਾਣ, ਕੱਲ ਨੂੰ ਗਲੋਬਲ ਨਿਊਜ਼ ਬੰਦ ਹੀ ਹੋ ਜਾਏ, ਬਚੇਗਾ ਸਿਰਫ CTV ਤੇ CBC ਨਿਊਜ਼ ਰਹਿ ਜਾਏਗੀ ਕੈਨੇਡਾ ਚ। ਔਰ CBC ਵੀ ਕਿਉਂ ਚਲਦੀ ਹੈ? ਕਿਉਂਕਿ ਸਰਕਾਰ ਪੈਸਾ ਦਿੰਦੀ ਹੈ, ਜੇ ਸਰਕਾਰ ਪੈਸਾ ਬੰਦ ਕਰਦੇ ਤੇ CBC ਵੀ ਕੱਲ ਬੰਦ ਹੋ ਜਾਏਗਾ, ਇਹ ਤਾਂ ਕਹਿ ਚੁੱਕੇ ਨੇ ਪੀਅਰ ਪੋਲੀਅਰ ਸਾਹਿਬ ਵੀ, ਮੈਂ ਪੈਸਾ ਬੰਦ ਕਰ ਦੇਣਾ ਇਹਨਾਂ ਦਾ। ਸੋ ਗਲੋਬਲ ਨਿਊਜ਼ ਵੈਸੇ ਬੰਦ ਹੋਣ ਦੀ ਕਗਾਰ ਤੇ, CBC ਸਰਕਾਰ ਪੈਸਾ ਦਾ, ਤੇ ਮਤਲਬ ਇੱਥੇ 24 ਘੰਟੇ ਚੈਨਲ ਚਲਾਉਣਾ ਤੁਹਾਡੇ ਸਾਹਮਣੇ ਹੈ, ਇਹ ਮੈਂ ਤੁਹਾਨੂੰ ਹੁਣ ਪਤਾ ਨਹੀਂ ਤੁਸੀਂ ਇੰਟਰਵਿਊ ਚ ਕੀ ਸਵਾਲ ਪੁੱਛਣੇ, ਪਰ ਸਾਡੀ ਵੀ ਗੱਲ ਸੁਣਿਓ ਉੱਥੇ ਜ਼ਰੂਰ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ, ਬਟ ਸਾਨੂੰ ਸਰ ਕਦੋਂ ਦਿਨ ਸ਼ੁਰੂ ਹੁੰਦਾ ਹੈ ਤੇ ਕਦੋਂ ਰਾਤ ਹੋ ਜਾਂਦੀ ਹੈ, ਇਹ ਕੋਈ ਪਤਾ ਹੀ ਨਹੀਂ ਹੈ। ਔਰ ਮੈਂ ਇੱਕ ਗੱਲ ਕਹਿ ਸਕਦਾ ਹੈ ਕਿ ਔਰ ਫਿਰ ਜਿਹੜੀ ਬੌਛਾਰ ਹੁੰਦੀ ਹੈ ਸਵਾਲਾਂ ਦੀ, ਜਿਹੜੇ ਐਵਰੀਵਨ ਵਾਂਟਸ ਟੂ ਬੀ ਇਨ ਦੇਅਰ ਈਕੋ ਚੈਂਬਰ, ਦੇ ਜਸਟ ਵਾਂਟ ਟੂ ਲਿਸਨ ਵਟ ਦੇ ਆਲਰੇਡੀ ਨੋ। ਅੱਜ ਹੋਰ ਤੁਸੀਂ ਹੁਣ ਤਾਰ ਛੇੜੇ ਤਾਂ 1 ਮਿੰਟ ਮੈਨੂੰ ਹੋਰ ਦਿਓ ਬਸ, ਫਿਰ ਮੈਂ ਅਗਲੀਆਂ ਕਾਲਸ ਵੀ ਬੜੀਆਂ ਵੇਟ ਕਰ ਰਹੀਆਂ ਨੇ, ਜੇ ਤਾਰ ਛੇੜੇ ਤਾਂ ਸੁਣੋ। ਸਰ ਮੀਡੀਆ ਦੇ ਵਿੱਚ ਮੈਂ ਜ਼ਿਆਦਾ ਨਹੀਂ ਗੱਲ ਕਰਨਾ ਚਾਹੁੰਦਾ, ਕੋਈ ਐਵੇਂ ਬੜੇ ਬੋਲ ਨਾ ਬੋਲ ਜਾ, ਕਿਉਂਕਿ ਕੋਈ ਵੀ ਪ੍ਰੋਫੈਸ਼ਨ ਹੁੰਦਾ ਸਿਰਫ ਅਸੀਂ ਇੱਕ ਪਰਸਨ ਜਾਣਕਾਰੀ ਰੱਖਦੇ। ਕੱਲ ਪਰਸੋਂ ਮੇਰੀ ਪਤਾ ਨਹੀਂ ਕਿਹੜਾ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਤੁਹਾਡੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਔਰ ਹੁਣ ਤਾਂ ਤੁਸੀਂ ਉਰਦੂ ਵੀ ਸਿੱਖ ਗਏ ਹੋ। ਮੈਂ ਕਿਹਾ ਜਨਾਬ ਗੱਲ ਇਹ ਹੈ ਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚਾਹੇ ਇੰਜੀਨੀਅਰਿੰਗ ਸੀਗੀ ਤਾਂ ਚਾਹੇ ਜਰਨਲਿਜ਼ਮ ਹੈ ਤਾਂ ਚਾਹੇ ਅੰਗਰੇਜ਼ੀ ਜ਼ਬਾਨ ਹੈ, ਠੀਕ ਹੈ, ਕੋਈ ਇੱਕ ਪਰਸਨ ਵੀ ਨਹੀਂ ਜਾਣਦਾ। ਉਹ ਕਹਿੰਦੇ ਇੰਗਲਿਸ਼ ਇੱਕ ਪਰਸਨ ਵੀ, ਮੈਂ ਕਿਹਾ ਇੱਕ ਇੱਕ ਸ਼ਬਦ ਦੇ 16-16 ਤਾਂ ਮੀਨਿੰਗ ਆ। ਦੇਰ ਆਰ ਅਪਰੋਕਸੀਮੇਟਲੀ 15-20 ਸਿਨੋਨਿਮਸ ਫਾਰ ਜਸਟ ਵਨ ਵਰਡ, 15-20। ਮੈਂ ਤਾਂ ਉਹ ਬੰਦਾ ਕੋਈ ਇਹ ਦਾਅਵਾ ਕਰਦੇ ਜੀ ਕਿ ਮੈਨੂੰ ਇੱਕ ਪਰਸਨ ਵੀ ਪਤਾ ਜਰਨਲਿਜ਼ਮ ਬਾਰੇ, ਇੰਜੀਨੀਅਰਿੰਗ ਬਾਰੇ ਜਾਂ ਕਿਸੇ ਵੀ ਲੈਂਗੁਏਜ ਦੇ ਬਾਰੇ, ਪੰਜਾਬੀ ਦੇ ਬਾਰੇ ਵੀ ਇੱਕ ਪਰਸਨ ਪੰਜਾਬੀ ਜਾਣਦੇ ਹੋਵਾਂਗੇ ਅਸੀਂ, ਮੈਨੂੰ ਨਹੀਂ ਲੱਗਦਾ ਮੈਂ ਇੱਕ ਪਰਸਨ ਤੋਂ ਜ਼ਿਆਦਾ ਪੰਜਾਬੀ ਜਾਣਦਾ ਹੋਵਾਂਗਾ। ਐਨੀਵੇਸ ਮੁੱਦੇ ਤੇ ਆਉਂਦੇ ਹਾਂ। ਸੋ ਬੜੀ ਜੇ ਆਰਟੀਕਲ ਛਪਦੇ ਨੇ, ਰਿਸਰਚ ਕਰਦੇ ਆ, ਬੜਾ ਕੁਝ ਕਰੀਦਾ ਮੀਡੀਆ ਦੇ ਬਾਰੇ ਵੀ, ਮੀਡੀਆ ਰਿਸਰਚ ਕਰਕੇ ਅੱਜ ਤੁਹਾਨੂੰ ਤੋੜ ਦੱਸ ਦਿੰਦੇ ਵੀ ਸੀਕਰੇਟ ਕੀ ਆ। ਜੇ ਤੁਸੀਂ ਬਹੁਤ ਪੈਸਾ ਬਣਾਉਣਾ, ਬਹੁਤ ਪੈਸਾ ਬਣਾਉਣਾ ਔਰ ਮੀਡੀਆ ਦੇ ਵਿੱਚ ਬਹੁਤ ਕਾਮਯਾਬ ਹੋਣਾ, ਉਹਦੇ ਜਿੰਨੀ ਵੀ ਮੈਂ ਰਿਸਰਚ ਕੀਤੀ ਹੈ, ਜਿੰਨੀ ਵੀ ਪੜ੍ਹਾਈ ਕੀਤੀ ਹੈ, ਉਹਨਾਂ ਦਾ ਇੱਕੋ ਹੀ ਮੰਤਰਾ ਨਿਕਲਦਾ। ਬਾਕੀ ਚੀਜ਼ਾਂ ਵੀ ਨੇ ਪਰ ਜਿਹੜਾ ਮੇਨ ਮੰਤਰਾ ਉਹ ਸੁਣ ਲਓ ਕੀ ਹੈ। ਮੇਨ ਮੰਤਰਾ ਇਹ ਹੈ ਜਿਹੜਾ ਦੁਨੀਆ ਦਾ ਸਭ ਤੋਂ ਪਾਵਰਫੁਲ ਮੀਡੀਆ